ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਭਾਗਾਂ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਵੱਡੇ ਕੀਆਂ ਵਡਿਆਈਆਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਾਂ। ਆਓ ਸਤਿਗੁਰਾਂ ਜੀ ਦੀ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਪਾਵਨ ਮੁੱਖ ਵਾਕ 702 ਅੰਕ ਦੇ ਉੱਪਰ ਸੁਭਾਏਮਾਨ ਜੈਤ ਸ੍ਰੀ ਰਾਗ ਦਾ ਪਾਵਨ ਸ਼ਬਦ ਹੈ। ਦੋ ਪਦਿਆਂ ਦੇ ਇਸ ਸ਼ਬਦ ਦੇ ਵਿੱਚ ਇੱਕ ਰਹਾਓ ਵਾਲਾ ਬੰਦ ਹੈ। ਸ਼ਬਦ ਦਾ ਮੁੱਖ ਭਾਵ ਰਹਾਓ ਵਾਲੇ ਬੰਦ ਵਿੱਚ ਹੁੰਦਾ ਹੈ। ਪਾਤਸ਼ਾਹ ਨੇ ਮਨੁੱਖਾ ਜਨਮ ਦੀ ਸਾਨੂੰ ਕੀਮਤ ਸਮਝਾਈ ਹੈ ਔਰ ਇਸ ਮਨੁੱਖਾ ਜਨਮ ਦਾ ਉਧਾਰ ਕਾਹਦੇ ਵਿੱਚ ਹੈ ਸਾਨੂੰ ਉਹ ਤਰੀਕਾ ਦੱਸਿਆ ਹੈ। ਆਏ ਅਨੇਕ ਜਨਮ ਭ੍ਰਮ ਸ਼ਰਣੀ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸ ਜੀਵਨ ਨੂੰ ਇਹਦੀ ਕੀਮਤ ਨੂੰ ਸਮਝਾਉਂਦੇ ਨੇ, ਇਹਨੂੰ ਸਫਲ ਕਰਨ ਦਾ ਤਰੀਕਾ ਦੱਸਦੇ ਹਨ। ਜਨਮ ਸਭ ਨੇ ਲਿਆ, ਜਿਹਨੇ ਜਨਮ ਲਿਆ ਉਹਨੇ ਮਰਨਾ ਵੀ ਹੈ। ਜਨਮ ਤੋਂ ਮਰਨ ਤੱਕ ਦਾ ਜੀਵਨ ਸਾਡੇ ਸਾਰਿਆਂ ਦੇ ਕੋਲ ਹੈ। ਇਸ ਜੀਵਨ ਦੀ ਸਫਲਤਾ ਕਾਹਦੇ ਵਿੱਚ ਹੈ? ਸਫਲ ਦਾ ਮਤਲਬ ਮੋਟੇ ਜਿਹੇ ਅਰਥ ਨੇ ਸਫਲ, ਭਾਵ ਫਲ ਦੇ ਸਹਿਤ। ਆਪਾਂ ਰੁੱਖ ਲਾਉਂਦੇ ਹਾਂ ਅਤੇ ਰੁੱਖ ਨੂੰ ਖਾਦ ਪਾਣੀ ਜੋ ਵੀ ਚਾਹੀਦਾ ਉਹ ਦਿੱਤਾ ਜਾਂਦਾ। ਧਰਤੀ 'ਚੋਂ ਉਹਨੂੰ ਪਾਣੀ ਮਿਲਿਆ, ਉੱਪਰੋਂ ਅਸਮਾਨ ਵਿੱਚੋਂ ਉਹਨੂੰ ਧੁੱਪ ਮਿਲਦੀ ਹੈ, ਹੋਰ ਖਾਦ ਆਦਿ ਸਾਰਾ ਕੁਛ ਉਹਨੂੰ ਮਿਲੇ। ਅਤੇ ਜਿੰਨਾ ਉਹਨੇ ਧਰਤੀ ਤੋਂ ਖਾਦ ਪਾਣੀ ਲਿਆ ਉਹਨਾਂ ਉਹ ਫਲ ਦੇ ਦੇਵੇ ਤਾਂ ਉਹਨੂੰ ਕਹਿੰਦੇ ਨੇ ਸਫਲ। ਅਤੇ ਜੇ ਉਹਨੇ ਕੁਝ ਵੀ ਨਹੀਂ ਦਿੱਤਾ ਤਾਂ ਫਿਰ ਉਹ ਅਫਲ ਹੈ। ਬੰਦੇ ਦਾ ਜੀਵਨ ਵੀ ਦੁਨੀਆਂ 'ਤੇ, ਅਸੀਂ ਵੀ ਆਏ ਹਾਂ, ਅਸੀਂ ਵੀ ਸਾਹ ਲਏ ਆ, ਅਸੀਂ ਵੀ ਪ੍ਰਸ਼ਾਦਾ ਪਾਣੀ ਛਕਿਆ ਆ, ਅਤੇ ਅਸੀਂ ਵੀ ਦੁਨੀਆਂ ਨੂੰ ਕੋਈ ਦਿੱਤਾ ਜਾਂ ਨਹੀਂ ਦਿੱਤਾ, ਉੱਥੋਂ ਇਹ ਤੈਅ ਹੋਣਾ ਵਾ ਵੀ ਸਾਡਾ ਜੀਵਨ ਸਫਲ ਆ ਕਿ ਅਫਲ ਆ। ਸਫਲ ਜੀਵਨ ਮਤਲਬ ਫਲ ਸਹਿਤ ਜੀਵਨ। ਫਲ ਬੰਦੇ ਨੂੰ ਕੀ ਲੱਗ ਸਕਦਾ, ਇਨਸਾਨ ਕੀ ਕਰਕੇ ਜਾ ਸਕਦਾ। ਗੁਰੂ ਨਾਨਕ ਮਹਾਰਾਜ ਦਾ ਇੱਕ ਪਾਵਨ ਬਚਨ ਹੈ, ਇੱਕੋ ਪੰਕਤੀ ਦਾ ਸਲੋਕ ਹੈ ਉਹ, ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀਂ ਇਵੇਹੀ ਗੱਲ ਹੈ। ਮਾਣੂ ਦਾ ਮਤਲਬ ਮਾਣਸ, ਬੰਦਾ। ਘੱਲੇ ਆਪਣੀ ਬੋਲੀ ਦਾ ਸ਼ਬਦ ਆ ਵੀ ਰੱਬ ਘੱਲਦਾ ਬੰਦੇ ਨੂੰ, ਘੱਲੇ ਆਵੇਂ ਨਾਨਕਾ। ਮਾਣੂ ਘੱਲੈ, ਰੱਬ ਬੰਦੇ ਨੂੰ ਦੁਨੀਆਂ 'ਤੇ ਘੱਲੇ ਭੇਜੇ, ਉੱਠੀ ਚੱਲੈ, ਅਤੇ ਬੰਦਾ ਇੱਥੋਂ ਉਈਂ ਉੱਠ ਕੇ ਚੱਲੇ, ਚਲਾ ਜਾਵੇ, ਕੁਛ ਨਾ ਕਰੇ। ਰੱਬ ਬੰਦੇ ਨੂੰ ਦੁਨੀਆਂ 'ਤੇ ਭੇਜਦਾ, ਬੰਦਾ ਐਂਈ ਉੱਠ ਕੇ ਚਲਾ ਜਾਂਦਾ, ਕਰਿਆ ਕਰਾਇਆ ਕੁਝ ਨਹੀਂ, ਕੁਛ ਵੀ ਨਹੀਂ ਖੱਟਿਆ। ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀਂ ਇਹ ਵੇਹੀ ਗੱਲ ਹੈ। ਸਵਾਦ ਹੀ ਕੋਈ ਨਹੀਂ ਇਸ ਗੱਲ 'ਚ। ਗੁਰੂ ਨਾਨਕ ਮਹਾਰਾਜ ਕਹਿੰਦੇ ਹਨ ਵੀ ਜ਼ਿੰਦਗੀ ਦਾ ਸਵਾਦ ਹੀ ਕੋਈ ਨਹੀਂ, ਵੀ ਐਂਈ ਆਏ ਅਤੇ ਐਂਈ ਚਲੇ ਗਏ, ਜਿਉਂ ਆਇਆ ਤਿਉਂ ਜਾ ਮੈਂ ਬਹੁਰੇ। ਅੱਜ ਦੇ ਸ਼ਬਦ ਦੀ ਪਹਿਲੀ ਤੁਕ ਇਹ ਹੈ ਵੀ ਆਏ, ਅਸੀਂ ਆਏ ਹਾਂ, ਅਤੇ ਆਏ ਦੀ ਪਹਿਲੀ ਪਛਾਣ ਇਹ ਹੈ ਕਿ ਇਹਨੇ ਜਾਣਾ ਵੀ ਹੈ। ਜੋ ਆਇਆ ਸੋ ਚੱਲ ਸੀ, ਜੋ ਆਇਆ ਇੱਥੇ ਆਇਆ ਸਭ ਕੋ ਜਾਸੀ। ਜੇ ਆਏ ਹਾਂ ਇਹਦਾ ਮਤਲਬ ਕੋਈ ਹੋਰ ਜਗ੍ਹਾ ਵੀ ਹੈਗੀ ਆ ਜਿੱਥੋਂ ਆਏ ਹੋਵਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨਾਲ ਵਿਚਾਰ ਕਰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਆਪਾਂ ਸਾਰੇ ਸੁਣਦੇ ਪੜ੍ਹਦੇ ਹਾਂ, ਪਾਂਚ ਤੱਤ ਕੋ ਤੰਦ ਰਚਿਓ ਜਾਨੋ ਚਤੁਰ ਸੁਜਾਨ। ਬੰਦਿਆ, ਪੰਜਾਂ ਤੱਤਾਂ ਦਾ ਸਰੀਰ ਬਣਿਆ, ਤੂੰ ਬੜਾ ਚਤੁਰ ਹੈ, ਤੂੰ ਬੜਾ ਸਿਆਣਾ ਹੈ, ਅਤੇ ਤੈਨੂੰ ਇਹ ਗੱਲ ਦਾ ਪਤਾ ਵੀ ਇਹ ਜਿਹੜਾ ਸਰੀਰ ਆ ਇਹ ਪੰਜਾਂ ਤੱਤਾਂ ਦਾ ਹੀ ਬਣਿਆ। ਪਰ ਆਪਾਂ ਇਕੱਲਾ ਸਰੀਰ ਨਹੀਂ ਹਾਂ, ਆਪਾਂ ਜੀਓ ਪਿੰਡ ਦੋ ਚੀਜ਼ਾਂ। ਪਿੰਡ ਪਵੈ ਜੀਓ ਚੱਲ ਸੀ, ਜਿਹੜਾ ਪਿੰਡ ਹੁੰਦਾ ਸਰੀਰ ਹੁੰਦਾ ਉਹ ਤਾਂ ਇੱਥੇ ਢੇਰੀ ਹੋ ਜਾਂਦਾ, ਕੋਈ ਸਾੜ ਦਿੰਦਾ, ਕੋਈ ਦੱਬ ਦਿੰਦਾ, ਪਰ ਜਿਹੜਾ ਜੀਓ ਹੈ, ਜੀਵਾਤਮਾ ਹੈ, ਉਹਦੀ ਉਪਜ ਪੰਜਾਂ ਤੱਤਾਂ ਤੋਂ ਨਹੀਂ ਹੈ, ਉਹ ਆਇਆ ਹੈ ਅਤੇ ਉਹਨੇ ਜਾਣਾ ਹੈ। ਗੁਰਬਾਣੀ ਦੇ ਵਾਕ ਨੇ ਪਾਂਚ ਤੱਤ ਕੋ ਤੰਦ ਰਚਿਓ ਜਾਨੋ ਚਤੁਰ ਸੁਜਾਨ, ਜਿਸ 'ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜ ਤੱਤ ਪੰਜ ਤੱਤਾਂ 'ਚੋਂ ਉਪਜੇ ਆ, ਉੱਥੇ ਲੀਨ ਹੋ ਜਾਣਗੇ, ਤੂੰ ਕਿੱਧਰ ਜਾਣਾ ਤੂੰ ਸੋਚ। ਬੰਦੇ ਦੀ ਉਪਜ ਕਿੱਥੋਂ ਹੈ, ਜੀਵਾਤਮਾ ਦੀ ਉਪਜ ਕਾਹਦੇ ਤੋਂ ਹੈ? ਤਾਂ ਮਹਾਰਾਜ ਕਹਿੰਦੇ ਹਨ, ਸਾਚੋ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਾਇਆ। ਇਹਦੀ ਉਪਜ ਵੀ ਸੱਚ 'ਚੋਂ ਆ, ਇਹਦੀ ਸਮਾਈ ਵੀ ਸੱਚ ਵਿੱਚ ਹੀ ਹੋਣੀ ਹੈ। ਸਾਚੋ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਾਇਆ, ਝੂਠੇ ਆਵੇਂ ਠੌਰ ਨਾ ਪਾਵੇਂ ਦੂਜੇ ਆਵਾ ਗਾਉਣ ਪਿਆ। ਅਸੀਂ ਭਟਕਦੇ ਹਾਂ, ਇਸ ਜੀਵਨ 'ਚ ਵੀ ਭਟਕਦੇ ਹਾਂ, ਅਸੀਂ ਜਿਉਂਦੇ ਜੀਅ ਵੀ ਕਈ ਜੂਨਾਂ ਭੋਗਦੇ ਹਾਂ। ਜਦੋਂ ਅਸੀਂ ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ ਤਾਂ ਅਸੀਂ ਕਈ ਰੂਪਾਂ 'ਚੋਂ ਵਿਚਰਦੇ ਹਾਂ। ਮਹਾਰਾਜ ਦਾ ਵਾਕ ਹੈ, ਗੁਰਮੰਤਰਹੀਣ ਅਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦ ਹੈ ਕਾਕ ਹੈ ਸਰਪਣ ਹੈ ਤੁਲ ਖਲ ਹੈ। ਖਲ ਬੰਦਾ, ਮੂਰਖ ਬੰਦਾ, ਕਾਂ ਕੁੱਤੇ ਗਧੇ ਸੂਰ ਸੱਪ ਦੀਆਂ ਸਾਰੀਆਂ ਜੂਨੀਆਂ ਭੋਗ ਲੈਂਦਾ। ਬੰਦਾ ਉਦੋਂ ਹੀ ਬਣਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਬੰਦਾ। ਅਸੀਂ ਸੁਖਮਨੀ ਸਾਹਿਬ ਜਦੋਂ ਪੜ੍ਹਦੇ ਹਾਂ ਉਹਦੀ 20 ਨੰਬਰ ਅਸ਼ਟਪਦੀ 'ਚ ਜਿਹੜਾ ਸਲੋਕ ਹੈ ਉੱਥੇ ਲਿਖਿਆ ਹੈ, ਫਿਰਤ ਫਿਰਤ ਪ੍ਰਭ ਆਇਆ। ਕਈ ਸ਼ਰਨ ਵਿੱਚ ਆ ਗਏ ਹਨ, ਕਈ ਮੇਰੇ ਵਰਗਿਆਂ ਦਾ ਅਜੇ ਫਿਰਤ ਫਿਰਤ ਹੀ ਚੱਲ ਰਿਹਾ। ਫਿਰਤ ਫਿਰਤ ਪ੍ਰਭ ਆਇਆ, ਅਸੀਂ ਬਹੁਤ ਫਿਰ ਲਿਆ, ਸ਼ਾਇਦ ਅਜੇ ਹੋਰ ਫਿਰਨਾ ਚਾਹੁੰਦੇ ਹਾਂ, ਫਿਰ ਅਸੀਂ ਸ਼ਰਨ ਵਿੱਚ ਆਵਾਂਗੇ। ਸ਼ਰਨ ਵਿੱਚ ਆਉਣ ਦਾ ਮਤਲਬ ਕੀ ਹੁੰਦਾ? ਸ਼ਰਨ ਵਿੱਚ ਆਉਣ ਦਾ ਮਤਲਬ ਹੁੰਦਾ ਆਪਦਾ ਜ਼ੋਰ ਲਾਉਣਾ ਛੱਡਣਾ। ਕੋਈ ਬੰਦਾ ਆਪਣੇ ਓੜ ਪੋੜ ਕਰ ਲਵੇ, ਫਿਰ ਡਾਕਟਰ ਕੋਲ ਜਾਵੇ, ਆਖੇ ਕਿ ਮੇਰੀ ਬੇਵੱਸ ਹੈ, ਮੈਂ ਜੋ ਬਣਾ ਸਕਦਾ ਸੀ ਖਾ ਸਕਦਾ ਸੀ ਮੈਂ ਖਾ ਲਿਆ ਹੈ, ਤੁਸੀਂ ਦਵਾਈ ਤਿਆਰ ਕਰਕੇ ਦਿਓ ਮੈਂ ਠੀਕ ਹੋ ਜਾਵਾਂ। ਕੋਈ ਬੰਦਾ ਆਪਣੇ ਕਿਸੇ ਔਜ਼ਾਰ ਨੂੰ, ਕਿਸੇ ਸਾਧਨ ਨੂੰ, ਕਿਸੇ ਮਸ਼ੀਨ ਸਕੂਟਰ ਆਦਿ ਨੂੰ ਠੀਕ ਕਰਨ ਲੱਗ ਜਾਏ, ਪਹਿਲਾਂ ਆਪੇ ਠੀਕ ਕਰਨ ਦੀ ਕੋਸ਼ਿਸ਼ ਕਰਦਾ, ਜਦੋਂ ਨਾ ਠੀਕ ਹੋਵੇ ਫਿਰ ਉਹਦੇ ਕਹਿੰਦਾ ਮੇਰੇ ਹੱਥ ਖੜੇ ਨੇ, ਕਿਸੇ ਮਕੈਨਿਕ ਨੂੰ, ਸਿਆਣੇ ਕਾਰੀਗਰ ਨੂੰ ਕਹਿੰਦਾ ਤੂੰ ਵੇਖ। ਇੱਦਾਂ ਸਮਝ ਲਈਏ ਕਿ ਅਸੀਂ ਆਪਣੇ ਆਤਮਕ ਜੀਵਨ ਨੂੰ ਸਵਾਰਨ ਲਈ ਪਹਿਲਾਂ ਤਾਂ ਆਪਦੀ ਵਾਹ ਲਾਉਂਦੇ ਹਾਂ। ਸਾਨੂੰ ਸਾਰਿਆਂ ਨੂੰ ਲੱਗਦਾ ਵੀ ਸਾਡੀ ਪਰਸਨਲ ਲਾਈਫ ਆ, ਅਸੀਂ ਆਪਣੇ ਜੀਵਨ ਨੂੰ ਆਪੇ ਸਵਾਰ ਸਕਦੇ ਹਾਂ। ਫਿਰ ਜਦੋਂ ਸਾਡੀ ਤਾਣੀ ਉਲਝ ਜਾਂਦੀ ਹੈ ਅਸੀਂ ਆਪਦੀਆਂ ਮਤਾਂ ਵਰਤ ਲੈਂਦੇ ਹਾਂ, ਫਿਰ ਅਸੀਂ ਗੁਰੂ ਅੱਗੇ ਬਾਅਦ 'ਚ ਆਉਂਦੇ ਹਾਂ, ਅਖੀਰ 'ਤੇ ਕਹਿੰਦੇ ਹਾਂ ਵੀ ਮਹਾਰਾਜ ਸਾਡੀ ਬੇਵੱਸ ਹੈ, ਹੁਣ ਤੁਸੀਂ ਬਚਾਓ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਹਨ 'ਤੇ ਆਪ ਛਡਾਵੋ, ਕਿਉਂਕਿ ਅਸੀਂ ਛੁੱਟਣ ਦੀ ਵਾਹ ਲਾਈ ਪਰ ਸਾਡੇ ਤੋਂ ਇਹ ਸਹੂਤ ਨਹੀਂ ਆਉਂਦੇ। ਗੁਰਬਾਣੀ ਦੇ ਅੰਦਰ ਬਹੁਤ ਸਾਰੇ ਵਾਕ ਹਨ ਜਿੱਥੇ ਬੰਦੇ ਨੂੰ ਦੱਸਿਆ ਗਿਆ ਹੈ ਕਿ ਇਨਸਾਨ ਦਾ ਡੁੱਬਣਾ ਵਿਕਾਰਾਂ ਵਿੱਚ ਡੁੱਬਣਾ ਹੀ ਆ, ਇਨਸਾਨ ਦਾ ਤਰਨਾ ਵਿਕਾਰਾਂ ਤੋਂ ਤਰ ਜਾਣਾ ਹੀ ਹੈ, ਔਰ ਤਰਨ ਦੇ ਵਿੱਚ ਕੋਈ ਮਦਦਗਾਰ ਨਹੀਂ ਹੁੰਦਾ। ਜਦੋਂ ਇਸ ਸਰੀਰ ਦੇ ਉੱਤੇ ਵਿਕਾਰਾਂ ਦਾ ਹਮਲਾ ਹੁੰਦਾ ਤਾਂ ਕੋਈ ਨਹੀਂ ਬਚਾਉਂਦਾ। ਬਾਣੀ ਦਾ ਵਾਕ ਹੈ ਕਿ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਵਤ ਵਸਤ ਉਹ ਆਪਣੀ ਲਹਿ। ਵੀ ਘਰ ਸਾਡਾ ਸੁੰਨਾ ਪਿਆ, ਸਾਰੇ ਸੁੱਤੇ ਨੇ, ਅੱਖਾਂ ਪਰਾਇਆ ਰੂਪ ਤੱਕਣ 'ਚ ਸੌਂ ਗਈਆਂ ਅਤੇ ਕੰਨ ਸੌਂ ਗਏ ਨਿੰਦਿਆ 'ਚ। ਰਸਨਾ ਜਿਹੜੀ ਹੈ ਮਿੱਠੇ ਲੋਭ ਦੇ ਸਵਾਦ ਵਿੱਚ ਸੁੱਤੀ ਹੈ, ਮਨ ਮਾਇਆ ਦੇ ਵਿਸਮਾਦ ਵਿੱਚ ਸੁੱਤਾ ਹੈ ਅਤੇ ਕੋਈ ਜਾਗਦਾ ਨਹੀਂ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਵਤ ਵਸਤ ਉਹ ਆਪਣੀ ਲਹਿ। ਉੱਥੇ ਅੱਗੇ ਪੰਕਤੀਆਂ 'ਚ ਆਉਂਦਾ ਹੈ ਕਿ ਜਦੋਂ ਸੋਨੇ ਨਗਰ ਪਰੇ ਠੱਗ ਹਾਰੇ, ਜਦੋਂ ਚੋਰ ਆ ਗਏ, ਡਾਕੂ ਆ ਗਏ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਉਂਦੇ ਆ, ਹੁਣ ਉਹਨੂੰ ਉੱਥੋਂ ਕੌਣ ਬਚਾਊਗਾ ਭਲਾ? ਉੱਥੇ ਲਿਖਿਆ ਵੀ ਉਨ ਤੇ ਰੱਖ ਹੈ ਬਾਪ ਨਾ ਮਾਈ। ਸਾਡੇ ਮਾਂ ਬਾਪ ਸਾਨੂੰ ਨਹੀਂ ਬਚਾ ਸਕਦੇ। ਬੱਚੇ ਨੂੰ ਕ੍ਰੋਧ ਆਉਂਦਾ, ਮਾਂ ਬਾਪ ਆਪ ਕਹਿੰਦੇ ਨੇ ਕਿ ਸਾਡੇ ਬੱਚੇ ਨੂੰ ਸਮਝਾਓ ਜੀ, ਇਹਨੂੰ ਕ੍ਰੋਧ ਬੜਾ ਆਉਂਦਾ। ਵਿਕਾਰਾਂ ਦੇ ਹਮਲੇ ਤੋਂ ਕੌਣ ਬਚਾ ਸਕਦਾ? ਉਨ ਤੇ ਰੱਖ ਹੈ ਬਾਪ ਨਾ ਮਾਈ, ਨਹੀਂ ਬਚਾ ਸਕਦੇ ਹੋ। ਉਨ ਤੇ ਰੱਖ ਹੈ ਮੀਤ ਨਾ ਭਾਈ, ਨਾ ਮਿੱਤਰ ਅਤੇ ਨਾ ਭਰਾ। ਦਰਬ ਪੈਸਾ ਬਚਾ ਲੂਗਾ? ਪੈਸੇ ਨਾਲ ਇਹ ਵਿਕਾਰ ਵੱਧ ਭਾਵੇਂ ਜਾਣ ਘੱਟਦੇ ਨਹੀਂ, ਸਿਆਣਪਾਂ ਦੇ ਨਾਲ ਇਹ ਵੱਧ ਭਾਵੇਂ ਜਾਣ ਘੱਟਦੇ ਨਹੀਂ। ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਹੈ ਕਿ ਜੇ ਕੋਈ ਇਨਸਾਨ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਾਬੂ ਪਾਉਣਾ ਚਾਹੁੰਦਾ, ਕੋਈ ਆਪਣੇ ਆਪ 'ਚ ਤਬਦੀਲੀ ਵੇਖਣੀ ਚਾਹੁੰਦਾ, ਜੋ ਨਹੀਂ ਵੇਖਣੀ ਚਾਹੁੰਦਾ ਉਹਦੀ ਗੱਲ ਵੱਖਰੀ ਹੈ, ਪਰ ਜੋ ਇਨਸਾਨ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ, ਜੋ ਇਨਸਾਨ ਆਪਣੇ ਵਿਕਾਰਾਂ 'ਤੇ ਆਪਣੇ ਮਨ 'ਤੇ ਫਤਿਹ ਪਾਉਣੀ ਚਾਹੁੰਦਾ ਹੈ, ਉਹਦੇ ਵਾਸਤੇ ਤਰੀਕਾ ਇਹੀ ਹੈ, ਉਹ ਸੰਗਤ ਕਰੇ ਅਤੇ ਨਾਮ ਜਪੇ। ਬਾਕੀ ਸਾਰੀਆਂ ਗੱਲਾਂ ਫੇਲ ਹਨ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸਾਧ ਕੈ ਸੰਗ ਆਵੇਂ ਬਸ, ਪੰਚਾ ਹੋਰ ਕੋਈ ਤਰੀਕਾ ਬਣਿਆ ਤਾਂ ਕੋਈ ਦੱਸ ਦਿਉ। ਅਸੀਂ ਰੋਜ਼ ਇਹੋ ਮੰਗਦੇ ਹਾਂ ਵੀ ਸੇਈ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਮਿਲਿਆ ਕੀ, ਕਈ ਵਾਰੀ ਮੱਥੇ ਲੱਗਿਆ ਹੀ ਹੋ ਜਾਂਦਾ। ਬਾਣੀ ਦਾ ਵਾਕ ਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ। ਵੀ ਦੋਸਤ ਦੇ ਰੱਬਾ ਇਹੋ ਜਿਹੇ ਦੇ ਵੀ ਮੱਥੇ ਲੱਗ ਜਾਣ ਬਸ ਮਾੜਾ ਜਿਹਾ, ਅਤੇ ਉਹਨਾਂ ਨੂੰ ਵੇਖ ਕੇ ਹੀ ਮਨ ਦੇ ਵਿੱਚ ਕੋਈ ਚੰਗਾ ਵਿਚਾਰ ਚੱਲ ਪਏ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਦੁਰਮਤ ਭੱਜ ਜੇ, ਕੋਈ ਭੈੜਾ ਖਿਆਲ ਮਨ 'ਚ ਆਇਆ ਹੋਵੇ, ਇਹੋ ਜਿਹਾ ਦੋਸਤ ਸਾਡਾ ਮਿਲੇ, ਰੱਬ ਦਾ ਪਿਆਰਾ, ਗੁਰੂ ਦਾ ਪਿਆਰਾ ਮੱਥੇ ਲੱਗੇ, ਉਹਨੂੰ ਵੇਂਦਿਆਂ ਸਾਰ ਸਾਡੇ ਅੰਦਰੋਂ ਬੁਰੇ ਵਿਚਾਰ ਮੁੱਕਣ ਅਤੇ ਚੰਗੇ ਚੱਲ ਪੈਣ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਸਾਡੇ ਸਹੀ, ਦੁਨੀਆ ਫੋਲ ਕੇ ਵੇਖ ਲਈ ਇਹੋ ਜਿਹਾ ਲੱਭਾ ਹੀ ਕੋਈ ਨਹੀਂ। ਹੌਂ ਢੂੰਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕਈ। ਕੋਈ ਵਿਰਲਾ ਬੰਦਾ ਇਹੋ ਜਿਹਾ ਹੋਊਗਾ ਕਿ ਸੱਚਮੁੱਚ ਜੇ ਉਹਨੂੰ ਅਸੀਂ ਵੇਖੀਏ, ਤੱਕੀਏ, ਸੰਗਤ ਕਰੀਏ ਅਤੇ ਸਾਡੇ ਅੰਦਰ ਕੋਈ ਚੰਗੀ ਰੌਂ ਚੱਲ ਪਵੇ। ਬਾਣੀ ਦਾ ਵਾਕ ਹੈ, ਗੁਰੂ ਨਾਨਕ ਸਾਹਿਬ ਦਾ ਹੀ ਲਿਖਿਆ ਹੋਇਆ, ਰਾਮ ਨਾਮ ਚਿਤ ਰਾਪੈ ਜਾ ਕਾ, ਉਪਜੰਪ ਦਰਸ਼ਨ ਕੀਜੈ ਤਾਂ ਕਾ। ਉਪਜੰਪ ਹੁੰਦਾ ਸਵੇਰੇ ਸਵੇਰੇ, ਵੀ ਸਵੇਰੇ ਸਵੇਰੇ ਉਹ ਸੰਗਤ ਵਿੱਚ ਜਾਓ ਜਿੱਥੇ ਕੋਈ ਰੱਬ ਦਾ ਨਾਂ ਲੈਣ ਵਾਲਾ ਬੈਠਾ। ਉਪਜੰਪ ਦਰਸ਼ਨ ਕੀਜੈ ਤਾਂ ਕਾ, ਸਵੇਰੇ ਸਵੇਰੇ ਦਿਨ ਸਾਡਾ ਸੰਗਤ 'ਚੋਂ ਹੀ ਸ਼ੁਰੂ ਹੋਵੇ ਤਾਂ ਕਿੰਨਾ ਵਧੀਆ। ਜਿਨ੍ਹਾਂ ਦਾ ਮਨ ਰੱਬ ਦੇ ਨਾਮ 'ਚ ਰੰਗਿਆ ਹੋਇਆ, ਉਹਨਾਂ ਦੀ ਸੰਗਤ ਵਿੱਚੋਂ ਆਪਾਂ ਦਿਨ ਸ਼ੁਰੂ ਕਰੀਏ। ਰਾਮ ਨਾਮ ਚਿਤ ਰਾਪੈ ਜਾ ਕਾ, ਉਪਜੰਪ ਦਰਸ਼ਨ ਕੀਜੈ ਤਾਂ ਕਾ। ਅਤੇ ਉਹਨਾਂ ਦਾ ਦਰਸ਼ਨ ਕਰਨ ਤੋਂ ਬਚਣਾ ਚਾਹੀਦਾ ਜਿਨ੍ਹਾਂ ਨੇ ਹਰ ਵੇਲੇ ਕਹਿ ਲਓ ਕਿ ਮਨਮੁਖਤਾਈ ਨੂੰ ਹੀ ਅੱਗੇ ਰੱਖਿਆ ਹੋਇਆ। ਭਗਤ ਨਾਮਦੇਵ ਜੀ ਕਹਿੰਦੇ, ਜੋ ਨਾ ਭਜੰਤੇ ਨਾ ਰਾਇਣਾ, ਤਿਨਕਾ ਮੈਂ ਨਾ ਕਰੋ ਦਰਸ਼ਨਾ। ਵੀ ਮੈਂ ਉਹਨਾਂ ਦੇ ਮੱਥੇ ਨਾ ਹੀ ਲੱਗਾਂ, ਉਹ ਮੇਰੇ ਮੱਥੇ ਨਾ ਹੀ ਲੱਗਣ। ਜੋ ਇਨਸਾਨ ਬੁਰਾਈ ਦੇ ਨਾਲ ਭਰਿਆ, ਔਗਣਾਂ ਨਾਲ ਭਰਿਆ, ਇੱਥੇ ਇੱਕ ਗੱਲ ਯਾਦ ਰੱਖਣਾ, ਇਕੱਲਾ ਭਰੇ ਹੋਣਾ ਨਹੀਂ, ਅਸਲ ਵਿੱਚ ਜੋ ਔਗਣਾਂ ਦਾ ਭਰਿਆ ਬੰਦਾ ਵੀ ਆਪਦੇ ਆਪ ਨੂੰ ਔਗਣਾਰਾ ਮੰਨ ਕੇ ਅਰਦਾਸ ਵਿੱਚ ਜੁੜ ਜੇ ਤਾਂ ਉਹ ਬੰਦਾ ਉਹ ਫਿਰ ਪਹਿਲਿਆਂ 'ਚ ਨਹੀਂ ਰਹਿ ਜਾਂਦਾ, ਫਰਕ ਪੈ ਜਾਂਦਾ। ਗੁਰਬਾਣੀ ਦਾ ਵਾਕ ਹੈ ਕਿ ਪਤਿਤ ਤੋਂ ਪਤਿਤ, ਗਿਰੇ ਤੋਂ ਗਿਰੇ ਮਨੁੱਖ ਨੂੰ ਵੀ ਇੱਕ ਹੱਕ ਹੈ, ਉਹ ਜਦੋਂ ਚਾਹੇ ਆਪਣੇ ਉਸ ਜੀਵਨ ਤੋਂ ਕਿਨਾਰਾ ਕਰਕੇ ਅਕਾਲ ਪੁਰਖ ਅੱਗੇ ਅਰਦਾਸ ਕਰ ਸਕਦਾ। ਗਿਰੰਤ ਗਿਰ ਪਤਿਤ ਪਾਤਾਲੰਗ, ਥੱਲੇ ਤੋਂ ਥੱਲੇ ਪਤਾਲ ਤੱਕ ਵੀ ਬੰਦਾ ਗਿਆ ਹੈ, ਉੱਥੇ ਵੀ ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ ਤਿਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਜਿਹੜਾ ਅੱਜ ਦਾ ਲੜੀਵਾਰ ਵਿਚਾਰ ਦਾ ਸ਼ਬਦ ਹੈ ਅਤੇ ਇਹ ਜਿਹੜਾ ਮੁੱਖ ਵਾਕ ਦਾ ਸ਼ਬਦ ਹੈ, ਦੋਨਾਂ ਦਾ ਇੱਕੋ ਹੀ ਭਾਵ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਜੇ ਸਮਾਂ ਰਿਹਾ ਤਾਂ ਦੋਨਾਂ ਸ਼ਬਦਾਂ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਅਰਦਾਸ ਹੈ, ਅਰਦਾਸ ਕਰਨ ਦਾ ਤਰੀਕਾ ਹੈ, ਅਰਦਾਸ ਦੇ ਵਿੱਚ ਆਖਣਾ ਕੀ ਹੈ, ਅਰਦਾਸ ਕਰਨੀ ਕਿਹਦੇ ਅੱਗੇ ਹੈ ਅਤੇ ਅਰਦਾਸ ਦਾ ਫਲ ਕੀ ਹੈ, ਇਹ ਸਾਰਾ ਕੁਝ ਇਹਨਾਂ ਸ਼ਬਦਾਂ ਦੇ ਵਿੱਚ ਹੈ। ਇਨਸਾਨ ਇਸ ਜੀਵਨ ਦਾ, ਜਨਮ ਦਾ ਆਪਣੇ ਆਪ ਨੂੰ ਮਾਲਕ ਮੰਨਦਾ, ਮੈਂ ਇਸ ਜਨਮ ਦਾ ਮਾਲਕ ਹਾਂ, ਜੀਵਨ ਦਾ ਮਾਲਕ ਹਾਂ, ਅਤੇ ਮੈਂ ਜੋ ਮਰਜ਼ੀ ਕਰਾਂ, ਜੋ ਮਰਜ਼ੀ ਸੋਚਾਂ, ਜੋ ਮਰਜ਼ੀ ਖਾਵਾਂ, ਜੋ ਮਰਜ਼ੀ ਪਾਵਾਂ। ਪਰ ਜਦੋਂ ਇਨਸਾਨ ਪਰਮਾਤਮਾ ਨੂੰ ਸਮਰਪਿਤ ਹੁੰਦਾ, ਉਹ ਕਹਿੰਦਾ ਕਿ ਮਾਨ ਤਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਜੋ ਇਨਸਾਨ ਆਪਣੀ ਗੱਡੀ ਚਲਾ ਰਿਹਾ, ਉਹ ਆਪਦੀ ਮਰਜ਼ੀ ਦਾ ਰੰਗ ਰੋਗਨ ਕਰਾ ਸਕਦਾ, ਪਰ ਜਿਹੜਾ ਕਿਸੇ ਦੀ ਗੱਡੀ ਚਲਾ ਰਿਹਾ, ਉਹ ਮਾਲਕ ਨੂੰ ਪੁੱਛ ਕੇ ਕਰਾਉਂਦਾ ਹੈ ਕਿ ਰਿਪੇਅਰ ਕਿੱਥੋਂ ਕਰਾਉਣੀ ਅਤੇ ਟਾਇਰ ਕਿੱਥੋਂ ਪਾਉਣੇ। ਜਿਸ ਇਨਸਾਨ ਨੇ ਆਪਦੇ ਤਨ ਮਨ ਨੂੰ ਜੀਵਨ ਨੂੰ ਆਪਣਾ ਸਮਝਿਆ, ਉਹ ਆਪਣੇ ਹਿਸਾਬ ਨਾਲ ਚੱਲਦਾ ਹੈ। ਜਿਹਨੇ ਇਹਨੂੰ ਗੁਰੂ ਦਾ ਸਮਝਿਆ, ਉਹ ਫਿਰ ਗੁਰੂ ਦੇ ਹਿਸਾਬ ਨਾਲ ਕੇਸ ਦਾੜੀ ਵੀ ਰੱਖਦਾ ਅਤੇ ਪੱਗ ਵੀ ਬੰਨ੍ਹਦਾ ਅਤੇ ਅੰਮ੍ਰਿਤ ਵੀ ਛਕਦਾ ਅਤੇ ਪੰਜ ਕਕਾਰ ਵੀ ਧਾਰਨ ਕਰਦਾ ਅਤੇ ਕਿਰਤ ਵੀ ਕਰਦਾ, ਦਸਵੰਧ ਵੀ ਕੱਢਦਾ, ਵੰਡ ਕੇ ਛਕਦਾ। ਮੁੱਖ ਦੀ ਗੱਲ ਇਹ ਕਿ ਜੇ ਸਾਡਾ ਇਹ ਪਰਸਨਲ ਜੀਵਨ ਆ, ਪਰਸਨਲ ਲਾਈਫ ਆ, ਫਿਰ ਤਾਂ ਆਪਾਂ ਹੀ ਇਹਦੇ ਮਾਲਕ ਹਾਂ, ਇਹਨੂੰ ਜਿੱਧਰ ਮਰਜ਼ੀ ਖੂਦ ਸੁੱਟੋ, ਭਾਵੇਂ ਇਹਨੂੰ ਸਫਲਾ ਕਰੋ। ਪਰ ਜੇ ਇਹ ਗੁਰੂ ਦਾ ਹੈ, ਫਿਰ ਇਹਨੂੰ ਗੁਰੂ ਦੇ ਹਿਸਾਬ ਨਾਲ ਚਲਾਉਣਾ ਪਏਗਾ। ਅਸੀਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਰੱਖਿਆ, ਸਾਨੂੰ ਇਹ ਹੁਕਮ ਹੈ ਕਿ ਮੰਨ ਕੇ ਚੱਲੀਏ ਕਿ ਜੀਉ ਪਿੰਡ ਸਭ ਰਾਸ ਅਤੇ ਸਹਿ ਕੀ ਮਾਰ ਆਪੇ ਜੀਵਾਲੇ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਉ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਉ, ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇ ਤੁਦ ਪਾਵਾਂ, ਜਾਂ ਤੂੰ ਦੇਹ ਦਿਆਲਾ ਜੀਉ। ਕੋਈ ਵੀ ਇਨਸਾਨ ਹੈ, ਕਿਸੇ ਨਾਲ ਵੀ ਗੱਲ ਕਰਨ ਜਾਂਦਾ, ਸਭ ਤੋਂ ਪਹਿਲਾਂ ਉਹਨੂੰ ਪਤਾ ਹੋਵੇ ਵੀ ਮੈਂ ਕੌਣ ਹਾਂ ਅਤੇ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਉਹ ਕੌਣ ਆ, ਮੈਨੂੰ ਕੀ ਮੰਗਣਾ ਚਾਹੀਦਾ ਅਤੇ ਉਹ ਕੀ ਦੇ ਸਕਦਾ ਹੈ। ਸਾਨੂੰ ਆਪਣਾ ਪਤਾ ਨਹੀਂ, ਸਾਨੂੰ ਸਾਹਮਣੇ ਵਾਲੇ ਦਾ ਪਤਾ ਨਹੀਂ, ਅਸੀਂ ਗੱਲ ਕਿੱਥੋਂ ਸ਼ੁਰੂ ਕਰਾਂਗੇ। ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਅਸੀਂ ਖਲੋਤੇ ਹਾਂ, ਅਸੀਂ ਕਿੱਥੋਂ ਗੱਲ ਸ਼ੁਰੂ ਕਰੀਏ? ਤਾਂ ਗੁਰੂ ਸਾਹਿਬ ਸਾਨੂੰ ਉਹ ਗੱਲ ਸ਼ੁਰੂ ਕਰਨ ਦੀ ਜਾਚ ਸਿਖਾਉਂਦੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਇਹ ਆਖੀਏ ਕਿ ਮਾਲਕ ਜੀ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਉੱਥੇ ਜਾ ਕੇ ਇਹ ਨਾ ਦੱਸੀਏ ਕਿ ਅਸੀਂ ਬੜਾ ਆਹ ਵੱਡੇ ਵੱਡੇ ਕੰਮ ਕਰਕੇ ਆਏ ਹਾਂ। ਉੱਥੇ ਜਾ ਕੇ ਕੀ ਆਖਣਾ ਹੈ ਕਿ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਮਹਾਰਾਜ ਜੀ, ਸਾਨੂੰ ਕੁਝ ਨਹੀਂ ਆਉਂਦਾ। ਅਸਲ ਵਿੱਚ ਇਨਸਾਨ ਨੇ ਕਿੱਥੇ ਜਾਣਾ ਹੈ ਪਤਾ ਨਹੀਂ, ਕਿਹਨੂੰ ਮਿਲਣਾ ਹੈ ਪਤਾ ਨਹੀਂ, ਗੱਲ ਕਿਹਦੇ ਨਾਲ ਕਰਨੀ ਪਤਾ ਨਹੀਂ, ਅਤੇ ਕਿਵੇਂ ਕਰਨੀ ਇਹ ਵੀ ਪਤਾ ਨਹੀਂ। ਔਰ ਗੁਰੂ ਜੀ ਦੀ ਬਾਣੀ ਪੜ੍ਹੀਏ ਅਤੇ ਮਹਾਰਾਜ ਸਹਿਜ ਸੁਭਾਈ ਦੱਸ ਦਿੰਦੇ ਨੇ, ਇੱਕ ਇੱਕ ਵਾਕ ਸਾਨੂੰ ਸਹੀ ਥਾਂ 'ਤੇ ਲੈ ਕੇ ਜਾਂਦਾ ਹੈ ਔਰ ਸਹੀ ਢੰਗ ਨਾਲ ਗੱਲ ਕਰਨ ਦੀ ਜਾਚ ਸਿਖਾਉਂਦਾ। ਆਸਾ ਕੀ ਵਾਰ ਦਾ ਆਪ ਜੀ ਨੇ ਕੀਰਤਨ ਸੁਣਿਆ, ਉਹਦੇ 'ਚ ਇੱਕ ਪੰਕਤੀ ਆਉਂਦੀ ਹੈ, ਮਤ ਥੋੜ੍ਹੀ ਸੇਵ ਗਵਾਈ ਹੈ। ਕੀਤੀ ਸੇਵਾ ਦਾ ਵੀ ਕਹਿ ਲਓ ਕਿ ਬੰਦਾ ਉਹਨੂੰ ਖੂਹ 'ਚ ਪਾ ਦਿੰਦਾ ਜਦੋਂ ਉਹਦੀ ਮਤ ਥੋੜ੍ਹੀ ਨਾਲ ਵਿੱਚ ਰਾ ਕੇ ਰਲ ਜੇ, ਮਤ ਥੋੜ੍ਹੀ ਸੇਵ ਗਵਾਈ ਹੈ। ਇੱਦਾਂ ਵੀ ਲਿਖਿਆ ਆਉਂਦਾ ਹੈ ਕਿ ਇਨਸਾਨ ਜਿਹੜਾ ਹੈ ਆਪਣੀ ਹਉਮੈ ਦੇ ਵੱਸ ਚਾਕਰੀ ਕਰਦਾ ਹੈ ਅਤੇ ਚਾਕਰੀ ਕਰਕੇ ਫਿਰ ਉਹ ਗਣਾ ਦਿੰਦਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਵਾਦ, ਐਵੇਂ ਹੋ ਜਾਂਦਾ। ਚਾਕਰ ਲੱਗੇ ਚਾਕਰੀ, ਸੋਹੇ ਉੱਤਰ ਦੇ, ਐਵੇਂ ਹੋ ਜਾਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੰਦੇ ਨੂੰ ਜੀਰੋ ਤੋਂ ਲੈ ਕੇ, ਕਹਿ ਲਓ ਜਿਵੇਂ ਛੋਟੇ ਬੱਚੇ ਨੂੰ ਹੱਥ ਫੜ ਕੇ ਤੋਰ ਕੇ ਲੈ ਕੇ ਜਾਈਦਾ, ਇੱਦਾਂ ਇਕੱਲੀ ਇਕੱਲੀ ਗੱਲ ਜਦੋਂ ਇਨਸਾਨ ਮੁੜੇ ਉਦੋਂ। ਇੱਕ ਸ਼ਬਦ ਹੈ ਭਾਈ ਗੁਰਦਾਸ ਜੀ ਦਾ, ਕਵਿਤ ਹੈ, ਸਭ ਨੇ ਸੁਣਿਆ ਪੜ੍ਹਿਆ ਹੈ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ। ਉਹ ਜਿਹੜਾ ਇੱਕ ਪੈਂਡਾ ਬੰਦੇ ਨੇ ਚੱਲਣਾ ਹੈ ਅਤੇ ਗੁਰੂ ਨੇ ਅੱਗੋਂ ਕਰੋੜਾਂ ਕਦਮ ਲੈਣ ਆਉਣਾ, ਉਹ ਜਿਹੜਾ ਸਾਡੇ ਵੱਲੋਂ ਚੱਲਿਆ ਜਾਣ ਵਾਲਾ ਇੱਕ ਕਦਮ ਹੈ ਨਾ, ਉਹ ਪਹਿਲਾ ਕਦਮ ਹੀ ਅਸਲ ਵਿੱਚ ਇਹ ਹੈ ਕਿ ਤੁਸੀਂ ਜਿਹੜਾ ਆਪਦੇ ਹਿਸਾਬ ਨਾਲ ਚੱਲ ਰਹੇ ਜੀ ਉਹ ਰੁਕਣਾ ਹੈ, ਇੰਨਾ ਹੀ ਬਹੁਤ ਆ। ਔਰ ਗੁਰੂ ਨੂੰ, ਪਰਮੇਸ਼ਰ ਨੂੰ ਇਹ ਕਹਿਣਾ ਕਿ ਮਹਾਰਾਜ ਜੀ ਮੇਰੇ ਹੱਥ ਖੜੇ ਨੇ, ਤੁਸੀਂ ਸੰਭਾਲੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ 'ਤੇ ਆਪ ਛਡਾਓ। ਜਿਵੇਂ ਆਪਾਂ ਆਪਣਾ ਓੜ ਪੋੜ ਛੱਡ ਕੇ ਮਰੀਜ਼ ਡਾਕਟਰ ਦੇ ਅੱਗੇ ਕਰ ਦਿੰਦੇ ਹਾਂ ਵੀ ਹੁਣ ਤੁਸੀਂ ਬਚਾਓ, ਜਦੋਂ ਇਨਸਾਨ ਆਪਣੀਆਂ ਸਿਆਣਪਾਂ ਚਤਰਾਈਆਂ ਛੱਡ ਦੇਵੇ ਅਤੇ ਗੁਰੂ ਨੂੰ ਆਖੇ ਕਿ ਮਹਾਰਾਜ ਹੁਣ ਤੁਸੀਂ ਦੱਸੋ, ਇਹ ਜੀਵਨ ਮੈਂ ਤਾਂ ਆਪਦੇ ਹਿਸਾਬ ਨਾਲ ਚਲਾ ਕੇ ਵੇਖ ਲਿਆ, ਮੇਰੇ ਤਾਂ ਸੂਤ ਨਹੀਂ ਆਇਆ, ਮੇਰੇ ਤੋਂ ਤਾਂ ਸਮੱਸਿਆ ਵਧੀ ਹੈ, ਠੀਕ ਤੁਸੀਂ ਕਰ ਸਕਦੇ ਹੋ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ, ਹੇ ਗੁਰੂਦੇਵ, ਤੁਸੀਂ ਕਿਰਪਾ ਕਰੋ, ਤੁਸੀਂ ਬਚਾਓ, ਤੁਹਾਡੇ ਬਚਾਇਆ ਬਚ ਸਕਦਾ। ਜਦੋਂ ਇਨਸਾਨ ਆਪਣੀ ਸੁਰਤ ਮਤ ਹਾਰ ਜਾਂਦਾ, ਗੁਰੂ ਨੂੰ ਸਮਰਪਿਤ ਹੋ ਜਾਂਦਾ, ਉਹ ਹੈ ਬੰਦੇ ਵੱਲੋਂ ਇੱਕ ਕਦਮ ਚੱਲਣਾ, ਬਾਕੀ ਜਿੰਨਾ ਚੱਲਣਾ ਉਹ ਗੁਰੂ ਨੇ ਆਪੇ ਚਲਾਉਣਾ। ਜਦੋਂ ਇਨਸਾਨ ਇੱਥੋਂ ਤੱਕ ਕਰ ਲਵੇ, ਉਦੋਂ ਅੱਗੇ ਦਾ ਸਫ਼ਰ ਸਾਰਾ ਅਕਾਲ ਪੁਰਖ ਦੇ ਗੁਰੂ ਦੇ ਹੁਕਮ 'ਚ ਹੁੰਦਾ। ਉਹ ਕੀ ਹੈ? ਮਹਾਰਾਜ ਅੱਜ ਦੇ ਸ਼ਬਦ ਦੀ ਪਹਿਲੀ ਤੁਕ ਰਹਾਉ ਵਾਲੀ ਤੁਕ 'ਚ ਫਰਮਾਉਂਦੇ ਹਨ, ਅਕਾਲ ਪੁਰਖ ਦੇ ਅੱਗੇ ਜਦੋਂ ਬੰਦਾ ਸਮਰਪਿਤ ਹੁੰਦਾ, ਆਪਣੀ ਚਤੁਰਾਈ ਛੱਡ ਕੇ, ਸਹਿਸ ਸਿਆਣਪਾਂ ਛੱਡ ਕੇ, ਦਰਬ ਦਾ ਸਿਆਣਪ ਦਾ ਮਾਣ ਛੱਡ ਕੇ, ਹੋਰ ਸਭ ਦਾ ਮਾਣ ਛੱਡ ਕੇ ਜਦੋਂ ਨਿਰੋਲ ਅਕਾਲ ਪੁਰਖ ਦੀ ਟੇਕ ਲੈਂਦਾ, ਤਾਂ ਉਹਦੀ ਅਰਦਾਸ, ਉਹਦੀ ਬੇਨਤੀ, ਉਹਦੇ ਮਨ ਦੀ ਭਾਵਨਾ ਕੈਸੀ ਹੁੰਦੀ ਹੈ? ਸਤਿਗੁਰੂ ਮਹਾਰਾਜ ਅੱਜ ਦੇ ਸ਼ਬਦ ਦੀ ਪਹਿਲੀ ਤੁਕ ਵਿੱਚ ਰਹਾਉ ਵਾਲੇ ਬੰਦ ਵਿੱਚ ਇਸ ਪ੍ਰਕਾਰ ਫਰਮਾਉਂਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਆਏ ਅਨਿਕ ਜਨਮ ਪ੍ਰਮ ਸਰਨੀ।
ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਰਾਗ ਜੈਤ ਸ੍ਰੀ ਅੰਦਰ ਫਰਮਾਉਂਦੇ ਨੇ, ਆਏ, ਅਸੀਂ ਆਏ ਹਾਂ। ਆਏ ਤੋਂ ਇਸ ਗੱਲ ਦਾ ਸਬੂਤ ਹੈ ਵੀ ਆਪਾਂ ਸਫ਼ਰ 'ਚ ਹਾਂ, ਜੇ ਆਏ ਹਾਂ ਤਾਂ ਜਾਵਾਂਗੇ ਵੀ, ਜੋ ਆਇਆ ਸੋ ਚੱਲ ਸੀ, ਜਿਉਂ ਆਇਆ ਤਿਉਂ ਜਾਵੇਂ ਬੋਰੇ। ਕਈ ਵਾਰੀ ਐਂ ਹੁੰਦਾ ਜਿਵੇਂ ਆਏ ਉੱਦਾਂ ਹੀ ਗਏ, ਜਤਰੇ ਆਏ ਤਤਰ ਗਤੇ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਉਸ ਗੱਲ 'ਚ ਸਵਾਦ ਹੀ ਕੋਈ ਨਹੀਂ, ਮਾਣੂ ਘੱਲੈ ਉੱਠੀ ਚੱਲੈ, ਸਾਧ ਨਾਹੀਂ ਇਵੇ ਹੀ ਗੱਲੈ। ਗੁਰੂ ਨਾਨਕ ਮਹਾਰਾਜ ਕਹਿੰਦੇ ਇਸ ਗੱਲ 'ਚ ਸਵਾਦ ਹੀ ਕੋਈ ਨਹੀਂ ਵੀ ਰੱਬ ਬੰਦੇ ਨੂੰ ਘੱਲੇ ਅਤੇ ਬੰਦਾ ਐਂ ਹੀ ਉੱਠ ਕੇ ਚੜ੍ਹ ਜੇ ਅਤੇ ਕਰੇ ਕੱਖ ਨਾ, ਕੋਈ ਫਾਇਦਾ ਨਹੀਂ ਇਹੋ ਜਿਹੀ ਜ਼ਿੰਦਗੀ ਦਾ। ਮਾਣੂ ਘੱਲੈ ਉੱਠੀ ਚੱਲੈ, ਸਾਧ ਨਾਹੀਂ ਇਵੇ ਹੀ ਗੱਲੈ, ਇਸ ਗੱਲ 'ਚ ਸਵਾਦ ਨਹੀਂ। ਸਵਾਦ ਤਾਂ ਇਹ ਹੈ ਵੀ ਸਾਹਿਬਜ਼ਾਦਾ ਫਤਿਹ ਸਿੰਘ 7 ਸਾਲ ਦੀ ਉਮਰ 'ਚ ਜੀਵੇ ਆ ਅਤੇ 7 ਸਾਲ ਦੀ ਉਮਰ 'ਚ ਹੀ ਉਹ ਕੰਮ ਕਰ ਦਿੱਤਾ ਵੀ ਕੋਈ 7 ਯੁੱਗਾਂ 'ਚ ਨਾ ਕਰ ਸਕੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ, ਉਦੈ ਸਿੰਘ, ਜੀਵਨ ਸਿੰਘ, ਆਲਮ ਸਿੰਘ, ਕਿਹੜੇ ਕਿਹੜੇ ਸਿੱਖ ਦਾ ਨਾਮ ਲਈਏ ਜਿਨ੍ਹਾਂ ਨੇ ਆਪਦੀਆਂ ਜਵਾਨੀਆਂ ਗੁਰੂ ਤੋਂ ਵਾਰ ਦਿੱਤੀਆਂ। ਗੁਰੂ ਨਾਨਕ ਮਹਾਰਾਜ ਦਾ ਇੱਕ ਬਚਨ ਆ ਵੀ ਹਾਥੀ ਨੇ ਖਾਧਾ 100 ਮਣ, ਚਿੜੀ ਨੇ ਖਾਧਾ ਮਸਾਂ 1 ਸਿੱਟਾ, ਅੱਧਾ ਅੱਧਾ ਬੱਲੀ ਉੱਤੋਂ ਖਾਧੀ ਨਹੀਂ ਜਾਂਦੀ। ਹਾਥੀ ਨੇ ਇੰਨਾ ਖਾ ਕੇ ਵੀ ਮਿੱਟੀ ਉਡਾਈ, ਖੇਹ ਪਾਈ ਆਪਦੇ ਪਾਈ, ਲੋਕਾਂ ਦੇ ਪਾਈ। ਚਿੜੀ ਨੇ ਥੋੜ੍ਹਾ ਜਿਹਾ ਖਾ ਕੇ ਵੀ ਸ਼ੁਕਰ ਕੀਤਾ। ਹਾਥੀ ਫੂਕਾਂ ਮਾਰਦਾ, ਦੁਨੀਆ ਵੀ ਹੰਕਾਰ ਦੇ ਵਿੱਚ ਬਹੁਤਾ ਖਾ ਕੇ ਫੂਕਾਂ ਮਾਰਦੀ ਹੈ। 100 ਮਣ ਹਸਤੀ ਘਿਓ ਗੁੜ ਖਾਵੇ, 500 ਦਾਣਾ ਖਾਏ। ਹਾਥੀ ਦੀ ਖੁਰਾਕ ਦਾ ਹਿਸਾਬ ਹੀ ਕੋਈ ਨਹੀਂ। 100 ਮਣ ਹਸਤੀ ਘਿਓ ਗੁੜ ਖਾਵੇ, 500 ਦਾਣਾ ਖਾਏ। ਡੱਕੇ ਫੂਕੇ ਖੇਹ ਉਡਾਵੇ, ਸਾਹ ਗਏ ਪਛਤਾਏ। ਅੰਧੀ ਫੂਕ ਮੂਈ ਦੇਵਾਨੀ, ਦੁਨੀਆ ਵੀ ਹਾਥੀ ਵਾਂਗੂ ਫੂਕਾਂ ਮਾਰਦੀ। ਹਾਥੀ ਜਿੱਥੇ ਖਲੋਤਾ ਝੂਲਦਾ, ਨਾਲੇ ਮਿੱਟੀ ਪੁੱਟਦਾ, ਨਾਲੇ ਲੋਕਾਂ 'ਤੇ ਪਾਉਂਦਾ। ਅੰਧੀ ਫੂਕ ਮੂਈ ਦੇਵਾਨੀ, ਖਸਮ ਮਿੱਟੀ ਫਿਰ ਭਾਨੀ। ਅੱਧ ਗੋਲਾ ਚਿੜੀ ਕਾ ਚੁਗਣ, ਗੈਣ ਚੜੀ ਬਿਲਲਾਏ। ਖਸਮੇ ਭਾਵੇ ਉਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਚਿੜੀ ਨੇ ਥੋੜ੍ਹਾ ਖਾ ਕੇ ਸ਼ੁਕਰ ਕੀਤਾ, ਅੰਮ੍ਰਿਤ ਵੇਲੇ ਚੀਂ ਚੀਂ ਕਰਕੇ ਘਰਦਿਆਂ ਨੂੰ ਠਾਤਾ, ਨਾਲੇ ਆਪ ਉੱਠ ਗਈ। ਕਹਿੰਦੇ ਚਿੜੀ ਨੇ ਥੋੜ੍ਹਾ ਖਾ ਕੇ ਸ਼ੁਕਰ ਕਰ ਲਿਆ, ਹਾਥੀ ਨੇ ਬਹੁਤਾ ਖਾ ਕੇ ਖੇਡ ਆਈ। ਜੀਵਨ ਦੀ ਸਫਲਤਾ ਕਾਹਦੇ 'ਚ ਹੈ? ਕਿਸੇ ਛੋਟੇ ਰੁੱਖ ਨੂੰ ਵੀ ਮਿੱਠੇ ਫਲ ਲੱਗੇ ਨੇ, ਕਿਸੇ ਵੱਡੇ ਨੂੰ ਵੀ ਕੱਖ ਨਹੀਂ ਲੱਗਿਆ। ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਜੀਵਨ ਦੀ ਸਫਲਤਾ ਇਹਦੇ 'ਚ ਨਹੀਂ ਆ ਵੀ ਤੁਹਾਡੀ ਉਮਰ ਕਿੰਨੀ ਆ, ਜੀਵਨ ਦੀ ਸਫਲਤਾ ਇਹਦੇ 'ਚ ਵੀ ਨਹੀਂ ਆ ਕਿ ਤੁਸੀਂ ਖਾਧਾ ਕਿੰਨਾ, ਭੋਗਿਆ ਕਿੰਨਾ। ਜੀਵਨ ਦੀ ਸਫਲਤਾ ਇਹ ਆ ਕਿ ਜੋ ਤੁਹਾਨੂੰ ਮਿਲਿਆ ਉਹਦੇ ਬਦਲੇ 'ਚ ਤੁਸੀਂ ਕੀ ਦੇ ਕੇ ਗਏ, ਤੁਹਾਡੀ ਆਊਟਪੁੱਟ ਕੀ ਹੈ। ਇਨਸਾਨ ਦੀ ਸੇਵਾ ਕਰਨੀ ਭਾਵਨਾ, ਇਸੇ ਲਈ ਮਹਾਰਾਜ ਨੇ ਕਿਹਾ ਭਾਵਨਾ ਵੱਡੀ ਹੈ। ਚਿੜੀ ਦੀ ਚੁੰਝ 'ਚ ਪਾਣੀ ਹੈ, ਉਹਦੇ ਨਾਲ ਅੱਗ ਬੁਝਦੀ ਨਹੀਂ, ਪਰ ਚਿੜੀ ਕਹਿੰਦੀ ਮੈਂ ਜੰਗਲ ਨੂੰ ਅੱਗ ਲਾਉਣ ਵਾਲਿਆਂ 'ਚ ਨਹੀਂ, ਮੈਂ ਬੁਝਾਉਣ ਵਾਲਿਆਂ 'ਚ ਮੇਰੀ ਗਿਣਤੀ ਤਾਂ ਹੋਊ। ਇੱਦਾਂ ਮਹਾਰਾਜ ਇੱਥੇ ਫਰਮਾਉਂਦੇ ਨੇ ਅਸੀਂ ਆਏ ਹਾਂ, ਇਸ ਸੰਸਾਰ ਤੋਂ ਅਸੀਂ ਜਾਣਾ ਵੀ ਹੈ, ਅਤੇ ਜਦੋਂ ਜਾਣਾ ਹੈ ਤਾਂ ਸਾਡੀ ਪਹਿਲੀ ਪਛਾਣ ਇਹ ਹੋਣੀ ਚਾਹੀਦੀ ਹੈ ਕਿ ਜਾਂ ਰਹਿਣਾ ਨਾ ਹੀ ਆਇਤ ਜੱਗ ਤਾਂ ਕਾਇਤ ਗਾਰ ਬਹੰਡੀ ਹੈ। ਹੰਕਾਰ ਨਾਲ ਕਦੀ ਨਾ ਚੱਲੀਏ। ਜੇ ਅਸੀਂ ਆਏ ਹਾਂ ਤਾਂ ਫਿਰ ਆਏ ਉੱਥੋਂ ਤੱਕ ਆਈਏ ਜਿੱਥੋਂ ਤੱਕ ਸਾਨੂੰ ਆਉਣਾ ਚਾਹੀਦਾ। ਕਿੱਥੇ ਆਉਣਾ ਹੈ? ਪਰਮੇਸ਼ਰ ਦੀ ਸ਼ਰਣ ਵਿੱਚ, ਵਾਹਿਗੁਰੂ ਦੀ ਸ਼ਰਣ ਵਿੱਚ। ਆਏ ਵਾਹਿਗੁਰੂ ਤੇਰੀ ਸ਼ਰਣ ਵਿੱਚ ਆਏ ਹਾਂ, ਅਨੇਕ ਜਨਮ ਭ੍ਰਮ, ਅਨੇਕਾਂ ਜਨਮਾਂ ਵਿੱਚ ਭਟਕ ਕੇ ਆਏ ਹਾਂ। ਅਸੀਂ ਅਨੇਕਾਂ ਥਾਵਾਂ 'ਤੇ ਭਟਕਦੇ ਭਟਕਦੇ ਅਤੇ ਆਏ ਕਿੱਥੇ ਹਾਂ? ਸ਼ਰਣੀ, ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆਏ ਹਾਂ, ਭਟਕ ਭਟਕ ਕੇ ਆਏ ਹਾਂ। ਇਨਸਾਨ ਭਟਕਦਾ ਕਿਉਂ ਹੈ? ਉਹਦੇ ਮਨ ਦੇ ਫੁਰਨੇ ਉਹਨੂੰ ਭਟਕਾਉਂਦੇ ਨੇ। ਇਨਸਾਨ ਨੂੰ ਲੱਗਦਾ ਹੈ ਕਿ ਮੈਂ ਸਿਆਣਾ ਹਾਂ ਔਰ ਇਹ ਜੀਵਨ ਨੂੰ ਮੈਂ ਚਲਾ ਸਕਦਾ। ਬੰਦਾ ਛੋਟਾ ਜਿਹਾ ਬੱਚਾ ਵੀ ਤੁਸੀਂ ਪੁੱਛੜ ਚੁੱਕਿਆ ਹੋਵੇ, ਉਹਨੂੰ ਤੁਸੀਂ ਕੁਝ ਖਵਾਉਣ ਦੀ ਕੋਸ਼ਿਸ਼ ਕਰੋ, ਮਾਂ ਆਪਦੇ ਧਿਆਨ ਨਾਲ ਖਵਾਉਂਦੀ ਹੈ ਪਰ ਬੱਚਾ ਮਾਂ ਦੇ ਹੱਥ ਵਿੱਚੋਂ ਵੀ ਕੌਲੀ ਚਮਚਾ ਥਾਲੀ ਖੋਲ੍ਹ ਨੂੰ ਫਿਰਦਾ। ਸਾਨੂੰ ਪਤਾ ਹੈ ਕਿ ਉਹ ਬੱਚਾ ਆਪਣੇ ਹੱਥ ਨਾਲ ਚਾਹ ਦੁੱਧ ਗਲਾਸ ਫੜ ਨਹੀਂ ਸਕਦਾ। ਮਾਂ ਬਾਪ ਉਹਨੂੰ ਧਿਆਨ ਨਾਲ ਖਵਾਉਂਦੇ ਨੇ, ਉਹ ਆਪਣੇ ਹੱਥ ਨਾਲ ਖਾਵੇ ਫੜੇ ਅਤੇ ਉਹ ਆਪਦੇ ਉੱਤੇ ਵੀ ਡੋਲ੍ਹ ਸਕਦਾ। ਸਾਧ ਸੰਗਤ ਜੀ, ਪਰ ਉਸ ਬੱਚੇ ਦੇ ਮਨ 'ਤੇ ਖੜ ਕੇ ਦੇਖੋ, ਉਹਨੂੰ ਕਿੰਨਾ ਕੌਨਫੀਡੈਂਸ ਆ, ਕਿੰਨਾ ਵਿਸ਼ਵਾਸ ਆ ਵੀ ਨਹੀਂ ਮੈਂ ਤੁਰ ਸਕਦਾ, ਮੈਂ ਚੱਲ ਸਕਦਾ, ਮੈਂ ਫੜ ਸਕਦਾ, ਮੈਂ ਖਾ ਲਾਂਗਾ ਭਾਵੇਂ ਉੱਤੇ ਡੋਲੇ। ਇੱਦਾਂ ਹੀ ਸਮਝ ਲਓ ਕਿ ਸਾਨੂੰ ਵੀ ਸਾਰਿਆਂ ਨੂੰ ਬੜਾ ਮਾਣ ਆ ਵੀ ਅਸੀਂ ਬੜੇ ਸਿਆਣੇ ਹਾਂ, ਪਰ ਇਹ ਜ਼ਿੰਦਗੀ ਜਦੋਂ ਥੋੜ੍ਹੀ ਜਿਹੀ ਗਾਂਹ ਜਾਂਦੀ ਹੈ, ਅੱਗੇ ਗਿਆ ਨਾ ਸੋਹ ਹੈ, ਬੰਦੇ ਨੂੰ ਹੌਲੀ ਹੌਲੀ ਪਤਾ ਲੱਗਦਾ ਵੀ ਨਹੀਂ, ਜੋ ਗੁਰੂ ਸਾਹਿਬ ਨੇ ਆਖਿਆ ਉਹੀ ਸੱਚ ਆ, ਅਸੀਂ ਇੰਨੇ ਸਿਆਣੇ ਨਹੀਂ ਹਾਂ। ਬੰਦਾ ਭਟਕਦਾ ਹੈ, ਆਪਦਾ ਜ਼ੋਰ ਲਾਉਂਦਾ ਹੈ, ਪਰ ਇੱਕ ਸਮਾਂ ਆਉਂਦਾ ਉਹਨੂੰ ਲੱਗਦਾ ਵੀ ਨਹੀਂ, ਆਪਣੇ ਜੀਵਨ ਦੀ ਵਾਗ ਡੋਰ ਸਿਆਣੇ ਮਲਾਹ ਦੇ ਹੱਥ ਫੜਾ ਦੇਣੀ ਚਾਹੀਦੀ ਹੈ, ਇਹ ਜੀਵਨ ਦੀ ਕਿਸ਼ਤੀ ਗੁਰੂ ਮਲਾਹ ਦੇ ਹੱਥ ਦੇ ਦੇਣੀ ਚਾਹੀਦੀ ਹੈ। ਇਹ ਹਾਥੀ ਇਹ ਗੁਰੂ ਦੇ ਮਹਾਵਤ ਦੇ ਕੁੰਡੇ ਤੋਂ ਸੂਤ ਆਉਣ ਵਾਲਾ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੈ ਤਾਂ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ। ਮਨ ਹਾਥੀ ਆ, ਬਹੁਤ ਤਾਕਤਵਰ ਆ, ਪਰ ਇਹਦੇ ਉੱਤੇ ਕੁੰਡਾ ਚਾਹੀਦਾ, ਕੁੰਡਾ ਗਿਆਨ ਦਾ ਅਤੇ ਮਹਾਵਤ ਗੁਰੂ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੈ ਤਾਂ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ। ਜਦੋਂ ਵਾਰ ਵਾਰ ਉਜੜੇ ਪੈ ਪੈ ਕੇ ਬੰਦਾ ਖੱਪ ਕੇ, ਕੇਤੇ ਖੱਪ ਟੁੱਟੈ ਬੇਕਾਰ, ਕਿੰਨੇ ਖੱਪ ਗਏ ਟੁੱਟ ਗਏ ਵਿਕਾਰਾਂ ਵਿੱਚ, ਐਡੀ ਵੱਡੀ ਸ੍ਰਿਸ਼ਟੀ 'ਚ ਜੇ ਆਪਾਂ ਵੀ ਖੱਪ ਜਾਂਗੇ ਕੋਈ ਫਰਕ ਨਹੀਂ ਪੈਣ ਲੱਗਾ ਸ੍ਰਿਸ਼ਟੀ ਨੂੰ, ਪਰ ਸਾਡੇ ਕੋਲ ਤਾਂ ਇਹੀ ਇੱਕ ਜਨਮ ਹੈ ਨਾ। ਭਈ ਪ੍ਰਾਪਤ ਮਨੁੱਖ ਦਿਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਇਹਨੂੰ ਤਾਂ ਅਸੀਂ ਵਿਅਰਥ ਗਵਾ ਲਿਆ। ਇਹਨੂੰ ਸਫਲਾ ਕਰਨ ਲਈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਤਨੋ ਮਨੋ ਸਮਰਪਿਤ ਹੋ ਕੇ ਗੱਲ ਆਖਣੀ, ਆਏ ਅਨੇਕ ਜਨਮ ਭਰਮ ਸ਼ਰਣੀ। ਹੇ ਸੱਚੇ ਪਾਤਸ਼ਾਹ, ਅਸੀਂ ਅਨੇਕਾਂ ਜਨਮ ਭਰਮ ਭਰਮ ਕੇ ਭਟਕ ਭਟਕ ਕੇ ਤੇਰੀ ਸ਼ਰਣ ਵਿੱਚ ਆਏ ਹਾਂ।
ਉਦਰ ਦੇਹ ਅੰਧ ਕੂਪਤੇ ਲਾਵੋ ਆਪਣੀ ਚਰਨੀ।
ਹੇ ਮਾਲਕ ਜੀ, ਸਾਨੂੰ ਆਪਣੇ ਚਰਨਾਂ ਨਾਲ ਲਾ ਲਵੋ। ਇਹ ਦੇਹ, ਇਹ ਸਰੀਰ, ਇਹ ਗਿਆਨ ਇੰਦਰੇ, ਇਹ ਕਰਮ ਇੰਦਰੇ, ਇਹ ਸਾਰੇ ਵਿਕਾਰਾਂ ਦੇ ਅੰਨੇ ਖੂਹ ਵਿੱਚ ਡਿੱਗੇ ਨੇ। ਅੰਨਾ ਹਨੇਰਾ ਖੂਹ ਜਿਹੜਾ ਹੁੰਦਾ, ਜੇ ਖੂਹ 'ਚ ਮਾੜਾ ਮੋਟਾ ਚਾਨਣ ਹੋਵੇ ਤਾਂ ਬੰਦੇ ਦੀ ਸ਼ਕਲ ਦਿਖ ਜਾਂਦੀ ਬਾਹਰੋਂ, ਅਤੇ ਜੇ ਖੂਹ 'ਚ ਹੀ ਹਨੇਰ ਘੁੱਪ ਹੋਵੇ ਤਾਂ ਆਵਾਜ਼ ਤਾਂ ਬਾਹਰ ਆ ਸਕਦੀ ਹੈ ਵੀ ਅੰਦਰ ਖੂਹ 'ਚ ਕੋਈ ਚੀਕਾਂ ਮਾਰਦਾ ਮੈਨੂੰ ਕੱਢੋ, ਪਰ ਉਹਦੀ ਸ਼ਕਲ ਨਹੀਂ ਦਿਖਦੀ ਕਿੱਥੇ ਹੈ ਅਤੇ ਕਿਹੋ ਜਿਹੇ ਹਾਲ 'ਚ ਆ। ਅੰਧ ਕੂਪ 'ਤੇ ਅਸੀਂ ਅੰਨੇ ਖੂਹ 'ਚ ਹਾਂ, ਭਰਮ ਦੀ ਭਟਕਣਾ ਦੀ ਅੰਨੀ ਖੂਹੀ ਹੈ, ਹਨੇਰੀ ਖੂਹੀ ਹੈ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ। ਕਿਤੇ ਖੂਹ ਵੀ ਹੋਵੇ ਅਤੇ ਖੂਹ 'ਚ ਜਾਲ ਵੀ ਲੱਗਾ ਹੋਵੇ। ਪੁਰਾਣੇ ਜ਼ਮਾਨੇ ਲੋਕ ਕਬੂਤਰਾਂ ਨੂੰ ਫੜਨ ਵਾਸਤੇ ਖੂਹ ਦੇ ਉੱਤੇ ਜਾਲ ਪਾਉਂਦੇ ਸੀ ਵੀ ਚਮੜ ਕੇ ਕਬੂਤਰ ਜਦੋਂ ਡਾਉਣੇ ਅਤੇ ਖੂਹ 'ਚੋਂ ਨਿਕਲਦੇ ਸਾਰੇ ਜਾਲ 'ਚ ਫਸ ਜਾਂਦੇ ਸੀ। ਮਹਾਰਾਜ ਕਹਿੰਦੇ ਅਸੀਂ ਇਹੋ ਜਿਹੇ ਖੂਹ 'ਚ ਫਸੇ ਹਾਂ, ਇਹ ਮੋਹ, ਇਹ ਤ੍ਰਿਸ਼ਨਾ, ਇਹ ਲਾਲਚ, ਅਸੀਂ ਸਾਰਿਆਂ ਦੇ ਪੈਰਾਂ ਨੂੰ ਸੰਗਲ ਪਏ ਹੋਏ ਆ। ਮਹਾਰਾਜ ਦਾ ਇੱਕ ਬਚਨ ਆ ਗੁਰੂ ਨਾਨਕ ਸਾਹਿਬ ਦਾ, ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ। ਲੱਭ ਹੁੰਦਾ ਜਵਾਨ ਦਾ, ਇੰਦਰੀਆਂ ਦਾ ਚਸਕਾ, ਅੱਖਾਂ ਵੇਖ ਕੇ ਨਹੀਂ ਰੱਜਦੀਆਂ, ਕੰਨ ਸੁਣ ਕੇ ਨਹੀਂ ਰੱਜਦੇ, ਇਹ ਲੱਭ ਆ। ਇੱਕ ਲੋਭ ਹੁੰਦਾ, ਇੱਕ ਲੱਭ ਹੁੰਦਾ। ਜਿਹੜਾ ਲੱਭ ਹੈ ਉਹ ਇੰਦਰੀਆਂ ਦਾ ਚਸਕਾ ਹੈ, ਲੋਭ ਧਨ ਦੇ ਲੋਭ ਨੂੰ ਕਹਿ ਦਾਂਗੇ, ਜਾਂ ਕਿਸੇ ਵੀ ਗੱਲ 'ਚ ਹੋਰ ਹੋਰ ਦੀ ਇੱਛਾ ਉਹਨੂੰ ਲੋਭ ਕਹਿੰਦੇ ਹਾਂ, ਪਰ ਜਿਹੜਾ ਇੰਦਰੀਆਂ ਦਾ ਰਸ ਹੈ ਉਹਨੂੰ ਲੱਭ ਕਹਿੰਦੇ ਹਾਂ। ਜਿਵੇਂ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਮਣ ਅਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ। ਇਹ ਰਸ ਨੇ ਜਿਹੜੇ ਇਹ ਲੱਭਿਆ, ਤਾਂ ਗੁਰੂ ਜੀ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ ਗੁਣ ਗਾਹਕ ਇੱਕ ਮਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਪਾਤਸ਼ਾਹ ਕਹਿੰਦੇ ਜਿਹੜਾ ਲੱਭ ਆ ਨਾ, ਇਹ ਸਮਝ ਲਓ ਇੱਕ ਜੇਲ੍ਹ ਆ, ਹਨੇਰੀ ਕਾਲ ਕੋਠੜੀ ਵਾਲੀ ਜੇਲ੍ਹ ਆ, ਅਤੇ ਜੇਲ੍ਹ ਵੀ ਇੱਦਾਂ ਦੀ ਆ ਵੀ ਜਿਹੜੀ ਤੁਸੀਂ ਆਪਣੇ ਦੁਆਲੇ ਆਪੇ ਬਣਾਈ ਆ, ਤੇ ਜਿੱਥੇ ਤੁਸੀਂ ਜਾਂਦੇ ਜੀ ਆਪਦੀ ਜੇਲ੍ਹ ਆਪਦੇ ਨਾਲ ਹੀ ਚੁੱਕ ਕੇ ਜਾਂਦੇ ਜੀ। ਤੁਸੀਂ ਆਪਣੇ ਵੱਲੋਂ ਪੂਰੀ ਦੁਨੀਆ 'ਚ ਘੁੰਮ ਰਹੇ ਜੇ ਪਰ ਤੁਸੀਂ ਆਪਣੀ ਜੇਲ੍ਹ ਆਪਦੇ ਨਾਲ ਨਾਲ ਹੀ ਚੁੱਕ ਕੇ ਤੁਰੀ ਫਿਰੀ ਜਾਂਦੇ। ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ, ਔਗਣਾਂ ਦੀਆਂ ਬੇੜੀਆਂ ਸਾਡੇ ਪੈਰਾਂ 'ਚ ਪਈਆਂ ਹੋਈਆਂ ਵਾਂ। ਅਸੀਂ ਜਿੱਥੇ ਜਾਂਦੇ ਹਾਂ ਆਪਦੇ ਔਗਣ ਨਾਲ ਲੈ ਜਾਂਦੇ ਹਾਂ। ਕੋਈ ਸਾਧੂ ਬਣ ਗਿਆ, ਤਿਆਗੀ ਬਣ ਗਿਆ, ਜੰਗਲਾਂ 'ਚ ਚੱਲ ਗਿਆ, ਮਹਾਰਾਜ ਕਹਿੰਦੇ ਦੇਸ਼ ਸੋਟ ਪਰਦੇਸਾ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ, ਵੀ ਤੂੰ ਤਾਂ ਆਪਦੀ ਮੌਤ ਨਾਲ ਬੰਨੀ ਫਿਰਦਾ, ਜਿੱਥੇ ਮਰਜ਼ੀ ਭੱਜ ਲਾ, ਇਹ ਤੇਰੇ ਨਾਲ ਹੀ ਜਾਣਗੇ। ਸੱਚੇ ਪਾਤਸ਼ਾਹ ਕਹਿੰਦੇ ਹਨ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ, ਅਸੀਂ ਇਹ ਬੰਦੀ ਖਾਨਾ, ਇਹ ਕੈਦ, ਇਹ ਜੇਲ੍ਹ ਆਪਦੀ ਆਪਦੇ ਨਾਲ ਹੀ ਲਈ ਬੈਠੇ ਹਾਂ। ਔਰ ਮੁਕਤ ਕੌਣ ਹੈ? ਮੁਕਤ ਉਹ ਹੈ, ਬਾਣੀ ਦਾ ਹੀ ਵਾਕ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਪਾਈ ਸੇਵੀਰ। ਅਤੇ ਗੁਣਾਂ ਦੀ ਪਹਿਲੀ ਸ਼ਰਤ ਇਹ ਹੈ ਕਿ ਗੁਣ ਵਾਲਾ ਬੰਦਾ ਹਮੇਸ਼ਾ ਇਹ ਕਹੇਗਾ ਕਿ ਮੈਂ ਔਗਣਾਂ ਦਾ ਭਰਿਆ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਪਰ ਗੁਣ ਧਾਰਨ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਗੁਣ ਧਾਰਨ ਕਰ ਲਿਆ, ਸਭ ਗੁਣ ਤੇਰੇ। ਇਹ ਉੱਥੇ ਉਦੋਂ ਵੀ ਇਹੋ ਕਹਿਣਾ ਵਾ ਕਿ ਮਾਲਕ ਜੀ ਸਾਰੇ ਗੁਣ ਤੁਹਾਡੇ ਹੀ ਆ, ਸੰਗਤ ਕੀਤੀ ਆ ਤੁਸੀਂ ਕਰਾਈ ਆ, ਤੁਮਰੀ ਕਿਰਪਾ 'ਤੇ ਪਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਮੁੱਕ ਦੀ ਗੱਲ ਇਹ ਕਿ ਜਿਸ ਇਨਸਾਨ ਨੇ ਮਾਣ ਵਡਿਆਈ ਨਾਲ ਚੁੱਕ ਲਈ ਉਹ ਰੁਕ ਸਕਦਾ, ਅੱਗੇ ਉਹੀ ਵੱਧਦਾ ਜਿਹੜਾ ਨਾਲੋ ਨਾਲੇ ਨੂੰ ਨਿਬੇੜੀ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਹਨ ਆਏ ਅਨਕ ਜਨਮ ਭ੍ਰਮ ਸ਼ਰਣੀ, ਹੇ ਮਾਲਕ ਜੀ ਅਸੀਂ ਬੜੇ ਰੂਪਾਂ 'ਚ ਭਟਕ ਕੇ ਆਏ ਹਾਂ ਅਤੇ ਤੁਹਾਡੀ ਸ਼ਰਨ 'ਚ ਆਏ ਹਾਂ, ਹੋਰ ਸਾਨੂੰ ਕੁਝ ਨਹੀਂ ਆਉਂਦਾ। ਇੱਕ ਤਾਂ ਮਜ਼ਦੂਰੀ ਹੁੰਦੀ ਆ ਵੀ ਮੈਂ ਇੰਨਾ ਕੰਮ ਕੀਤਾ ਮੇਰੇ ਇੰਨੇ ਪੈਸੇ ਬਣਦੇ ਆ ਦੇ ਦਿਓ, ਪਰ ਇੱਕ ਭੀਖ ਮੰਗਣ ਵਾਲਾ ਕੀ ਆ ਕੇ ਆਖੇ? ਮਹਾਰਾਜ ਦੀ ਬਾਣੀ 'ਚ ਇੱਕ ਥਾਂ 'ਤੇ ਲਿਖਿਆ ਵੀ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਤਾਂ ਕਿਆ ਕੋ ਕੱਢਿਆ ਗਹਿਣਾ। ਆਪਾਂ ਕਿਸੇ ਕੋਲੋਂ ਪੈਸੇ ਲੈਣ ਜਾਈਏ ਵੀ ਲਿਆ ਵੀ ਪੈਸੇ ਦੇ, ਉਹ ਆਉਂਦਾ ਕਾਹਦੇ, ਫਿਰ ਅਸੀਂ ਉਹਨੂੰ ਦੱਸਦੇ ਹਾਂ ਵੀ ਕਾਹਦੇ, ਵੀ ਫਲਾਣੇ ਫਲਾਣੇ ਚੀਜ਼ ਦੇ ਕੋਈ ਸੌਦਾ ਵੇਚਿਆ ਉਹਦੇ ਨੇ ਜਾਂ ਕੋਈ ਤੁਹਾਡੇ ਤੋਂ ਲੈਣ ਵਾਲੇ ਨੇ ਜਾਂ ਤੁਸੀਂ ਲਏ ਨੇ। ਅਤੇ ਜੇ ਬੰਦਾ ਕਹੇ ਵੀ ਲੈਣ ਵਾਲੇ ਤਾਂ ਹੈ ਨਹੀਂ, ਫਿਰ ਅਸੀਂ ਕਹਾਂਗੇ ਭਾਈ ਉਧਾਰੇ ਦੇ ਦੇ, ਉਧਾਰੇ ਵੀ ਆਉਂਦਾ ਮੈਂ ਕਿਉਂ ਦੇਵਾਂ। ਬੰਦਾ ਕਹਿੰਦਾ ਵੀ ਮੈਂ ਗਹਿਣਾ ਰੱਖ ਦਿੰਦਾ, ਗਹਿਣਾ ਰੱਖ ਦਿੰਦਾ, ਗਹਿਣਾ ਰੱਖ ਕੇ ਆਪਾਂ ਪੈਸੇ ਲੈ ਲੈਂਦੇ ਹਾਂ। ਤਾਂ ਰੱਬ ਦਾ ਨਾਮ ਇੱਕ ਇਹੋ ਜਿਹੀ ਚੀਜ਼ ਹੈ, ਮਾਲਕ ਦੀ ਸ਼ਰਨ ਵਿੱਚ ਆਉਣਾ ਇੱਕ ਇਹੋ ਜਿਹੀ ਚੀਜ਼ ਆ, ਇੱਥੇ ਤੁਹਾਡਾ ਗਹਿਣਾ ਵੀ ਕੰਮ ਨਹੀਂ ਜੀ ਆਉਂਦਾ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬ ਕਿਆ ਕੋ ਕੱਢਿਆ ਗਹਿਣਾ, ਇਹ ਧਿਆਨ ਨਾਲ ਗੱਲ ਸਮਝਣ ਵਾਲੀ ਹੈ। ਇੱਥੇ ਨਿਰੋਲ ਬੇਨਤੀ ਹੈ, ਭਿਖਾਰੀ ਬੰਦਾ ਮਜ਼ਦੂਰ ਬੰਦਾ ਤਾਂ ਕਹਿ ਸਕਦਾ ਵੀ ਮੈਂ ਮਜ਼ਦੂਰੀ ਕੀਤੀ ਮੇਰੇ ਬਣਦੇ ਦਿਓ, ਪਰ ਇੱਕ ਭੀਖ ਮੰਗਣ ਵਾਲਾ ਕੀ ਕਹਿ ਸਕਦਾ? ਹਮ ਭੀਖਕ ਭਿਖਾਰੀ ਤੇਰੇ ਤੂੰ ਨਿੱਜ ਪਤ ਹੈ ਦਾਤਾ, ਜੇ ਦਰ ਮੰਗਤ, ਮੰਗਤ ਹੁੰਦਾ ਮੰਗਤਾ, ਜੇ ਦਰ ਮੰਗਤ ਕੂਕ ਕਰੇ, ਮੰਗਤਾ ਚੀਕਾਂ ਮਾਰਦਾ, ਰੋਂਦਾ ਕਰਲਾਉਂਦਾ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇਂ ਧੀਰਕ ਭਾਵੇਂ ਤੱਕੇ। ਇਹ ਉਹਦੀ ਮਰਜ਼ੀ ਆ, ਉਹਨੂੰ ਕੋਈ ਤੁਸੀਂ ਬਾਂਹ ਮਰੋੜ ਕੇ ਨਹੀਂ ਉਹ ਤੋਂ ਕੁਛ ਕਰਾ ਸਕਦੇ। ਇਹੋ ਜਿਹੀ ਕੋਈ ਵਿੱਦਿਆ ਨਹੀਂ ਬਣੀ ਜਿਹੜੀ ਰੱਬ ਨੂੰ ਮਜਬੂਰ ਕਰ ਦੇਵੇ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ। ਜਪਜੀ ਸਾਹਿਬ ਦੀ ਪੰਕਤੀ ਆ ਸਾਧ ਸੰਗਤ ਜੀ, ਅੰਤ ਨਾ ਜਾਪੈ ਕਿਆ ਮਨ ਮੰਤ, ਮੰਤ ਕੀ ਹੁੰਦਾ? ਮੰਤ ਕਹਿੰਦੇ ਸਲਾਹ, ਜਿਹੜਾ ਸਲਾਹ ਦਿੰਦਾ ਉਹਨੂੰ ਕਹਿੰਦੇ ਮੰਤਰੀ, ਜਿਹੜਾ ਮੁੱਖ ਸਲਾਹਕਾਰ ਉਹਨੂੰ ਕਹਿੰਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ, ਰਾਜੇ ਦੇ ਮੰਤਰੀ ਹੁੰਦੇ। ਮੰਤਰ ਦੇ ਨਾਲ ਸੱਸਾ ਲੱਗ ਜੇ ਤਾਂ ਬਣ ਜਾਂਦਾ ਸੁਮੰਤਰ, ਚੰਗਾ ਉਪਦੇਸ਼, ਚੰਗੀ ਸਲਾਹ ਦੇਣੀ, ਜਾਂ ਸੁਮੰਤਰ ਮਾਨਵ ਹਿਲੈ, ਗੁਰਬਾਣੀ ਚਾਹੁੰਦਾ ਹੈ। ਇੱਦਾਂ ਹੀ ਜੇ ਕੱਕਾ ਲੱਗ ਜੇ ਤਾਂ ਨੂੰ ਨਿਤ ਕੰਤ ਕੁਮੰਤ ਦੇ, ਮੰਤ ਸਲਾਹ ਨੂੰ ਕਹਿੰਦੇ ਆ। ਅਤੇ ਅੰਤ ਨਾ ਜਾਪੈ ਕਿਆ ਮਨ ਮੰਤ, ਰੱਬ ਦੇ ਦਿਲ 'ਚ ਕਿਹੜੀ ਸਲਾਹ ਬਣ ਗਈ ਆ, ਭਲਕੇ ਕੀ ਹੋਣਾ ਵਾ ਕਿਸੇ ਨੂੰ ਨਹੀਂ ਪਤਾ। ਅੰਤ ਨਾ ਜਾਪੈ ਕਿਆ ਮਨ ਮੰਤ, ਕੋਈ ਜੋਤਸ਼ੀ ਨਹੀਂ ਦੱਸ ਸਕਦਾ ਵੀ ਰੱਬ ਦੇ ਦਿਲ 'ਚ ਕੀ ਆ, ਅਸੀਂ ਫਿਰ ਵੀ ਪੁੱਛਣ ਤੁਰ ਜਾਂਗੇ। ਅੰਤ ਨਾ ਜਾਪੈ ਕਿਆ ਮਨ ਮੰਤ, ਜਿੱਡੀ ਮਰਜ਼ੀ ਕੋਈ ਵਿੱਦਿਆ ਹੋਵੇ, ਰੱਬ ਦੇ ਦਿਲ ਨੂੰ ਪੜ੍ਹਨ ਵਾਲੀ ਵਿੱਦਿਆ ਬਣੀ ਕੋਈ ਨਹੀਂ ਅੱਜ ਤੱਕ। ਇਹ ਜਪਜੀ ਸਾਹਿਬ 'ਚ ਲਿਖਿਆ, ਵਿਸ਼ਵਾਸ ਕਰਨਾ ਨਾ ਕਰਨਾ ਹਰ ਇੱਕ ਦੇ ਆਪਣੀ ਮਰਜ਼ੀ ਹੈ, ਪਰ ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਜਾਣਦਾ ਰੱਬ ਦੇ ਦਿਲ 'ਚ ਕੀ ਹੈ ਅਤੇ ਕੱਲ੍ਹ ਨੂੰ ਕੀ ਹੋਣਾ। ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਉਹ ਸਭ ਤੋਂ ਵੱਡਾ ਹੈ, ਉਹ ਚਾਹੇ ਤਾਂ ਨਦੀਆਂ 'ਚ ਟਿੱਬੇ ਖੜ੍ਹੇ ਕਰ ਦੇਵੇ, ਉਹ ਚਾਹੇ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਪਹਾੜ ਖੜ੍ਹੇ ਕਰ ਦੇਵੇ, ਉਹ ਚਾਹੇ ਤਾਂ ਪਹਾੜਾਂ ਨੂੰ ਸਮੁੰਦਰ ਬਣਾ ਦੇਵੇ। ਪਾਤਸ਼ਾਹ ਕਹਿੰਦੇ ਜਦੋਂ ਉਸ ਮਾਲਕ ਦੇ ਅੱਗੇ ਆਪਾਂ ਸਮਰਪਿਤ ਹੋ ਕੇ ਅਰਦਾਸ ਕਰਨੀ ਹੈ ਉਦੋਂ ਉਹ ਇਹੋ ਕਹਿਣਾ ਹੈ ਅਸੀਂ ਤੁੱਛ ਹਾਂ। ਪਹਿਲੀ ਪੰਕਤੀ ਹੈ ਆਏ ਅਨਕ ਜਨਮ ਭ੍ਰਮ ਸ਼ਰਣੀ। ਫਿਰ ਅੱਗੇ ਕੀ ਕਹਿੰਦੇ ਨੇ ਉਧਰ ਦੇਹ ਅੰਧ ਕੂਪ ਤੇ। ਮਹਾਰਾਜ ਇਹ ਦੇਹ ਇਹ ਤਨ ਇਹ ਮਨ ਇਹ ਗਿਆਨ ਇੰਦਰੇ ਕਰਮ ਇੰਦਰੇ ਅੰਨੇ ਹਨੇਰ ਖੂਹ ਵਿੱਚ ਗਰਕਦੇ ਜਾ ਰਹੇ ਨੇ, ਇਹਨਾਂ ਨੂੰ ਕੱਢ ਲਓ, ਇਹਨਾਂ ਨੂੰ ਬਚਾ ਲਓ। ਲੋਭ ਲਹਿਰ ਅਤ ਨੀਜਰ ਬਾਜੈ ਤਾਇਆਂ ਡੁੱਬੈ ਸਰੀਰ ਡੁੱਬਦਾ ਜਾਂਦਾ, ਇਹ ਸਰੀਰ ਗਰਕਦਾ ਜਾਂਦਾ, ਇਹ ਨਿੱਤ ਸਰੀਰ ਛਿੱਜਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਰਾਤੀਂ ਕਾਲ ਘਟੈ ਦਿਨ ਕਾਲ, ਛਿੱਜੈ ਕਾਇਆ ਹੋਏ ਪਰਾਲ, ਵਿਕਾਰਾਂ ਦੇ ਨਾਲ ਸਰੀਰ ਪਰਾਲੀ ਵਰਗਾ ਹੋਈ ਜਾਂਦਾ। ਪਿਛਲੇ ਸਾਲ ਦੀ ਪਰਾਲੀ ਪਈ ਵੇਖੋ ਕਿੱਦਾਂ ਦੀ ਹੋ ਗਈ, ਹੁਣ ਤਾਂ ਨਵੀਂ ਵੀ ਹੋ ਗਈ ਹੋਣੀ ਆ, ਪਰਾਲੀ ਗਲ ਜਾਂਦੀ ਸਾਲ ਬਾਅਦ ਕਿੱਦਾਂ ਦੀ ਹੋ ਜਾਂਦੀ ਆ। ਮਹਾਰਾਜ ਕਹਿੰਦੇ ਸਾਡਾ ਸਰੀਰ ਪਰਾਲੀ ਵਰਗਾ, ਰਾਤੀਂ ਕਾਲ ਘਟੈ ਦਿਨ ਕਾਲ, ਛਿੱਜੈ ਕਾਇਆ ਹੋਏ ਪਰਾਲ, ਵਰਤਣ ਵਰਤਿਆ ਅੰਧ ਜੰਜਾਲ, ਭੁੱਲਿਆਂ ਝੁੱਕ ਗਿਆ ਤਪਤਾਲ, ਅੰਧਾ ਚੱਕ ਚੱਕ ਪਿਆ ਚੇਰ, ਪਿੱਛੇ ਰੋਵੈ ਲਿਆਵੈ ਫੇਰ। ਪਰ ਰੋਣ ਵਾਲੇ ਵੀ ਉਹਨੂੰ ਮੋੜ ਕੇ ਲਿਆ ਨਹੀਂ ਸਕਦੇ, ਜੀਵਨ ਦੇ ਜਿੰਨੇ ਸਵਾਸ ਖਰਾਬ ਕਰ ਲਏ ਸੋ ਕਰ ਲਏ। ਅਗਲੇ ਨੂੰ ਜੇ ਬਚਾਉਣਾ ਤਾਂ ਇੱਦਾਂ ਆਖੀਏ ਕਿ ਮਹਾਰਾਜ ਜੀ ਕਾਗਾਂ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ, ਇਹਨਾਂ ਵਿਕਾਰਾਂ ਨੇ ਕਾਵਾਂ ਨੇ ਮੇਰੀ ਦੇਹ ਨੂੰ ਖਾ ਲਿਆ, ਕਿਰਪਾ ਕਰੋ ਮਹਾਰਾਜ ਜੀ ਤੁਸੀਂ ਬਚਾਓ। ਉਧਰ ਦੇਹ ਅੰਧ ਕੂਪ ਤੇ, ਇਸ ਹਨੇਰੇ ਖੂਹ ਦੇ ਵਿੱਚੋਂ ਸਾਡੀ ਅਰਦਾਸ, ਸਾਡੇ ਸ਼ਬਦ, ਸਾਡੀ ਆਵਾਜ਼ ਬਾਹਰ ਜਾ ਸਕਦੀ ਹੈ, ਸਾਡੀ ਫੋਟੋ ਨਹੀਂ ਜਾ ਰਹੀ। ਹਨੇਰਾ ਖੂਹ, ਉੱਥੋਂ ਆਵਾਜ਼ਾਂ ਹੀ ਬਾਹਰ ਆਉਂਦੀਆਂ ਨੇ, ਅਤੇ ਉਹ ਅੰਦਰ ਵਾਲੇ ਸਿਰਫ ਆਵਾਜ਼ ਹੀ ਕਰ ਸਕਦੇ ਹਨ, ਕੱਢੇਗਾ ਉਹੀ ਜਿਹੜਾ ਖੂਹ ਤੋਂ ਬਾਹਰ ਬੈਠਾ। ਇਹਦਾ ਮਤਲਬ ਕੀ ਹੈ? ਭ੍ਰਮ ਕੀ ਕੂਈ, ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ, ਕਾਟਨ ਹਾਰ ਜਗਤ ਗੁਰੂ ਗੋਬਿੰਦ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਮੁਕਦੀ ਗੱਲ ਇਹ ਹੈ ਕਿ 100% ਸਮਰਪਣ ਚਾਹੀਦਾ ਹੈ ਜੇ ਉਸ ਅਕਾਲ ਪੁਰਖ ਦੇ ਘਰੋਂ ਬਖਸ਼ਿਸ਼ ਲੈਣੀ ਹੈ ਤਾਂ। ਆਪਦੀ ਚਤੁਰਾਈ ਨਹੀਂ ਚੱਲਣ ਵਾਲੀ। ਇੱਥੇ ਸਾਫ਼ ਲਿਖਿਆ ਹੈ ਕਿ ਤੁਸੀਂ ਉਧਾਰਨਾ ਹੈ। ਬੰਦਾ ਜਿਹੜੀ ਇੱਟ 'ਤੇ ਬੈਠਾ ਉਹਨੂੰ ਆਪੇ ਨਹੀਂ ਚੁੱਕ ਸਕਦਾ, ਅਸੀਂ ਜਿਹੜੀ ਕੁਰਸੀ 'ਤੇ ਬੈਠੇ ਹਾਂ ਉਹਨੂੰ ਆਪੇ ਤਾਂ ਨਹੀਂ ਚੁੱਕ ਸਕਦੇ, ਦੂਜਾ ਬੰਦਾ ਚੁੱਕ ਸਕਦਾ ਆ ਕੇ। ਇੱਦਾਂ ਸਮਝ ਲਈਏ ਕਿ ਗੁਰਪ੍ਰਸਾਦ ਹੀ ਪਾਰ ਉਤਾਰਾ ਹੈ। ਬਾਣੀ ਵਿੱਚ ਕੋਈ ਸ਼ਬਦ ਐਸਾ ਨਹੀਂ ਹੈ ਜਿਹਦੇ ਉੱਤੇ ਗੁਰਪ੍ਰਸਾਦ ਦਾ ਸਿਰਲੇਖ ਨਹੀਂ ਹੈਗਾ। ਗੁਰਪ੍ਰਸਾਦ ਤੋਂ ਬਿਨਾਂ ਬਿਨਾਂ ਬੰਨੇ ਨਹੀਂ ਲੱਗਦਾ। ਔਰ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਮੰਗਣੀ ਸਿੱਖ ਦੇ ਲਈ ਇਹ ਰੋਜ਼ ਦਾ ਕੰਮ ਆ, ਅਸੀਂ ਰੋਜ਼ ਮੰਗਦੇ ਹਾਂ। ਔਰ ਇੱਥੇ ਪਹਿਲੀ ਪੰਕਤੀ 'ਚ ਲਿਖਿਆ ਹੈ ਆਏ ਅਨਕ ਜਨਮ ਭ੍ਰਮ ਸ਼ਰਣੀ, ਉਧਰ ਦੇਹ ਅੰਧ ਕੂਪ ਤੇ, ਲਵ ਹੋ ਆਪਣੀ ਚਰਣੀ। ਹੇ ਮਾਲਕ ਜੀ ਸਾਨੂੰ ਆਪਣੇ ਚਰਨਾਂ ਨਾਲ ਲਾ ਲਵੋ।
ਰਹਾਓ,
ਰਹਾਓ ਤੋਂ ਭਾਵ ਸ਼ਬਦ ਦਾ ਮੁੱਖ ਭਾਵ ਇਹ ਹੈ ਕਿ ਇਨਸਾਨ ਨੂੰ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤਾਂ ਪਰਸੋਂ ਇਸ ਸੰਸਾਰ ਦੀਆਂ ਵਿਕਾਰਾਂ ਦੀਆਂ ਠੋਕਰਾਂ ਖਾ ਖਾ ਕੇ ਇੱਕ ਵਾਰੀ ਹਾਰਨਾ ਪੈਂਦਾ, ਔਰ ਮਾਲਕ ਦੀ ਸ਼ਰਨ ਵਿੱਚ ਆਉਣਾ ਹੀ ਪੈਣਾ ਹੈ। ਉਹਦੀ ਸ਼ਰਨ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ। ਜੀਵਨ ਦੀ ਸਫਲਤਾ, ਜੀਵਨ ਦਾ ਆਨੰਦ ਖੇੜਾ, ਜਿਹਨੂੰ ਕਹਿੰਦੇ ਹਾਂ ਵੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਹ ਗੁਰੂ ਕੋਲ ਹੀ ਹੈ। ਗੁਰੂ ਦੇ ਚਰਨੀ ਲੱਗਣਾ ਹੀ ਬਣਦਾ ਹੈ।
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ।
ਗੁਰੂ ਕੋਲ ਆ ਕੇ ਜਦੋਂ ਅਸੀਂ ਆਪਦੀ ਬੇਨਤੀ ਰੱਖਣੀ ਹੈ ਤਾਂ ਗੁਰੂ ਸਾਹਿਬ ਨੂੰ ਕੀ ਆਖੀਏ ਕਿ ਮਹਾਰਾਜ ਅਸੀਂ ਬੜਾ ਗਿਆਨ ਲਿਆ, ਅਸੀਂ ਬੜਾ ਧਿਆਨ ਕੀਤਾ, ਅਸੀਂ ਬੜੇ ਜਪ ਕਰਕੇ ਆਏ, ਅਸੀਂ ਬੜੇ ਤਪ ਕਰਕੇ ਆਏ। ਇੱਦਾਂ ਆਖਣਾ ਚਾਹੀਦਾ। ਸਾਨੂੰ ਰੋਜ਼ ਮਹਾਰਾਜ ਨੇ ਤਰੀਕਾ ਦੱਸਿਆ ਵੀ ਗੁਰੂ ਅੱਗੇ ਰੱਬ ਅੱਗੇ ਅਰਦਾਸ ਇੱਦਾਂ ਕਰੀਦੀ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਅਸੀਂ ਕੁਝ ਨਹੀਂ ਕੀਤਾ ਮਹਾਰਾਜ ਜੀ, ਅਸੀਂ ਕਾਹੇ ਜੋਗੇ ਨਹੀਂ ਹਾਂ। ਹੁਣ ਤਾਂ ਅਸੀਂ ਸਗੋਂ ਗਿਣਨ ਲੱਗ ਗਏ। ਮਜ਼ਦੂਰ ਬੰਦਾ ਕਹਿ ਸਕਦਾ ਹੈ ਕਿ ਮੈਂ ਇੰਨਾ ਕੰਮ ਕੀਤਾ, ਮੇਰੀ ਇੰਨੀਆਂ ਦਿਹਾੜੀਆਂ ਬਣਦੀਆਂ, ਦਿਓ। ਪਰ ਇੱਕ ਭੀਖ ਮੰਗਣ ਵਾਲਾ ਕੀ ਕਹਿ ਸਕਦਾ? ਅਤੇ ਜਦੋਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਹਮ ਭੀਖਕ ਭੇਖਾਰੀ ਤੇਰੇ, ਫਿਰ ਅਸੀਂ ਕਿਹੜੇ ਗਿਆਨ ਅਤੇ ਕਿਹੜੇ ਧਿਆਨ ਦਾ ਹਿਸਾਬ ਕਰਾਈਏ ਮਹਾਰਾਜ ਕੋਲੋਂ? ਅਸੀਂ ਇਹੋ ਕਹਿਣਾ ਸੱਚੇ ਪਾਤਸ਼ਾਹ, ਨਾ ਤਾਂ ਸਾਨੂੰ ਕੋਈ ਗਿਆਨ ਆਉਂਦਾ, ਨਾ ਸਾਡੇ ਕੋਲ ਕੋਈ ਧਿਆਨ ਆ, ਨਾ ਸਾਡੇ ਕੋਲ ਕੋਈ ਪਵਿੱਤਰ ਕੋਈ ਕਰਨੀ, ਕੋਈ ਅਸੀਂ ਬੜੇ ਵੱਡੇ ਕੰਮ ਕੀਤੇ ਜਿਹੜੇ ਤੁਹਾਨੂੰ ਗਿਣਾ ਦਈਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਕੋਈ ਪਵਿੱਤਰ ਕਰਨੀ, ਕੋਈ ਜੀਵਨ ਦੇ ਪਵਿੱਤਰ ਕਾਰਜ ਐਸੇ ਅਸੀਂ ਕੀਤੇ ਹੋਣ, ਕੁਝ ਵੀ ਸਾਨੂੰ ਆਪਣੇ ਜੀਵਨ ਵਿੱਚ ਨਜ਼ਰ ਨਹੀਂ ਆਉਂਦਾ।
ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ।
ਸਾਧ ਸੰਗਤ ਕੈ ਅੰਚਲ ਲਾਵੋ ਹੋ, ਬਿਖਮ ਨਦੀ ਜਾਏ ਤਰਨੀ। ਸਾਨੂੰ ਸਾਧ ਸੰਗਤ ਦੇ ਲੜ ਲਾ ਦਿਓ। ਇਹ ਜਿਹੜੀ ਬਿਖਮ ਨਦੀ ਔਖੀ ਨਦੀ ਆ, ਇਹਨੂੰ ਅਸੀਂ ਤਰ ਜਾਈਏ। ਔਖੀ ਦਾ ਮਤਲਬ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ। ਨਦੀ ਕਈ ਵਾਰੀ ਘੱਟ ਹੁੰਦੀ ਆ ਤੇ ਬੰਦਾ ਥੱਲੇ ਪੈਰ ਫਸਾ ਕੇ ਹੌਲੀ ਹੌਲੀ ਲੰਘ ਜਾਂਦਾ, ਪਰ ਜੇ ਨਦੀ ਤਰੰਦੜੀ ਹੋ ਜੇ, ਮਤਲਬ ਕਿ ਉਹਨੂੰ ਤਰਨ ਵਾਲਾ ਲੰਘ ਜੇ ਤੇ ਦੂਜੇ ਦੇ ਪੈਰ ਨਾ ਲੱਗਣ। ਮਹਾਰਾਜ ਕਹਿੰਦੇ ਖੋਜ ਨਾ ਖੁੰਭੈ, ਥੱਲੇ ਪੈਰ ਮਾੜਾ ਮੋਟਾ ਵੀ ਖੁੰਭਦਾ ਹੀ ਨਹੀਂ, ਥੱਲਿਓਂ ਰੇਤਾ ਕੱਢ ਦਿੰਦਾ ਪਾਣੀ, ਪੈਰ ਨਿਕਲ ਜਾਂਦੇ ਨੇ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤਉ ਸ਼ਹ ਸੇਤੀ ਮੈਂਡਾ ਹੀੜਾ ਸੀ ਤੁਮ ਹਰ ਨਾਨਕ ਤੁਲਹਾ ਬੇੜੀ। ਰੱਬ ਦੇ ਨਾਮ ਦਾ ਤੁਲਹਾ ਬੇੜੀ ਮਿਲ ਜੇ ਤੇ ਬੰਦਾ ਪਾਰ ਹੋ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਘੁੰਮਣ ਘੇਰ ਵੀ ਨੇ, ਘਰ ਗ੍ਰਿਸ਼ਤੀ ਦੇ ਜੰਜਾਲ, ਘਰ ਘੁੰਮਣ ਵਾਣੀ। ਭਾਈ ਉਹ ਜਿਹੜੀ ਘੁੰਮਣ ਵਾਣੀ ਹੁੰਦੀ ਆ, ਹਿੰਦੀ 'ਚ ਉਹਨੂੰ ਭਾਂਵਰ ਕਹਿੰਦੇ ਆ ਅਤੇ ਪੰਜਾਬੀ ਅੰਗਰੇਜ਼ੀ 'ਚ ਵਰਲਪੂਲ। ਉਹ ਇੱਕ ਗੋਲ ਚੱਕਰ ਪਾਣੀ ਦੀ ਘੁੰਮਣ ਘੇਰੀ ਭੰਭੀਰੀ ਜਿਹੜੀ ਬਣਦੀ ਆ, ਉਹਦੇ 'ਚ ਹਰ ਤੈਰਦੀ ਚੀਜ਼ ਨੂੰ ਵਹਿਮ ਆ ਵੀ ਮੈਂ ਤੈਰਦੀ ਹਾਂ, ਪਰ ਹਰ ਤੈਰਦੀ ਚੀਜ਼ ਅਸਲ 'ਚ ਡੁੱਬਦੀ ਹੋ ਰਹੀ ਨੇ। ਉਹ ਚੀਜ਼ ਤੈਰ ਤੈਰ ਕੇ ਗੋਲ ਘੁੰਮ ਕੇ ਡੁੱਬਦੀ ਵਿਚਾਲੇ ਜਾ ਕੇ, ਔਰ ਹਰ ਡੁੱਬਦੇ ਬੰਦੇ ਨੂੰ ਵਹਿਮ ਆ ਵੀ ਮੈਂ ਤੈਰਦਾ। ਘੁੰਮਣ ਘੇਰੀ ਇਹੋ ਜਿਹੀ ਚੀਜ਼ ਹੈ। ਘੁੰਮਣ ਘੇਰ ਅਥਾ ਇਹ ਅਗਾਹ ਗਾਖੜੀ, ਇਹ ਦੁਨੀਆ ਘੁੰਮਣ ਘੇਰੀ ਵਰਗੀ ਹੈ। ਬੰਦੇ ਨੂੰ ਸਾਰੀ ਜ਼ਿੰਦਗੀ ਵਹਿਮ ਰਹਿੰਦਾ ਵੀ ਮੈਂ ਬੜਾ ਵਧੀਆ ਜੀਵਨ ਜੀ ਲਿਆ। ਔਰੰਗਜ਼ੇਬ ਵਾਂਗੂ ਕਿਤੇ ਜ਼ਫਰਨਾਮਾ ਪੜ੍ਹਿਆ ਅਖੀਰ 'ਤੇ ਉਹਨੂੰ ਫਿਰ ਪਤਾ ਲੱਗਾ ਦਾ ਸਭ ਤੋਂ ਗੰਦਾ ਜੀਵਨ, ਭੈੜਾ ਜੀਵਨ ਜੀ ਕੇ ਮਰਿਆ ਮੈਂ, ਮੇਰੀ ਕਬਰ 'ਤੇ ਰੁੱਖ ਬਣਾ ਲਾਇਓ। ਇਨਸਾਨ ਨੂੰ ਸਾਰੀ ਜ਼ਿੰਦਗੀ ਵਹਿਮ ਰਹਿੰਦਾ ਵੀ ਮੈਂ ਪਤਾ ਨਹੀਂ ਕਿੰਨੀਆਂ ਕੁ ਨਮਾਜ਼ਾਂ ਪੜ੍ਹ ਲਈਆਂ ਅਤੇ ਰੋਜ਼ੇ ਰੱਖ ਲਏ ਅਤੇ ਬੜਾ ਧਰਮ ਕਮਾ ਲਿਆ, ਪਰ ਉਹਨੂੰ ਬਾਅਦ 'ਚ ਪਤਾ ਲੱਗਦਾ ਵੀ ਜ਼ਿੰਦਗੀ ਤੈਰਦਾ ਨਹੀਂ ਸੀ, ਮੈਂ ਤਾਂ ਡੁੱਬ ਰਿਹਾ ਸੀ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੈਰਦਾ ਕੌਣ ਆ, ਡੁੱਬਦਾ ਕੌਣ ਆ? ਜਿਹੜਾ ਆਪਦੇ ਸਿਰ 'ਤੇ ਉਹ ਡੁੱਬਦਾ ਹੈ, ਜਿਹੜਾ ਮਾਲਕ ਦੇ ਸਿਰ 'ਤੇ ਉਹ ਤੈਰਦਾ ਹੈ। ਸਾਧ ਸੰਗਤ ਕੈ ਅੰਚਲ ਲਾਓ। ਮਾਲਕ ਜੀ ਗਿਆਨ 'ਤੇ ਸਾਨੂੰ ਕੋਈ ਮਾਣ ਨਹੀਂ, ਧਿਆਨ 'ਤੇ ਸਾਨੂੰ ਕੋਈ ਮਾਣ ਨਹੀਂ, ਕਰਨੀ 'ਤੇ ਕੋਈ ਮਾਣ ਨਹੀਂ, ਸਾਨੂੰ ਤੁਹਾਡੇ 'ਤੇ ਮਾਣ ਆ। ਮਾਣ ਕਰੋ ਤੁਧ ਉੱਪਰੇ ਮੇਰੇ ਪ੍ਰੀਤਮ ਪਿਆਰੇ। ਗਿਆਨ ਮੈਨੂੰ ਆਉਂਦਾ ਕੋਈ ਨਹੀਂ, ਧਿਆਨ ਮੈਨੂੰ ਆਉਂਦਾ ਕੋਈ ਨਹੀਂ, ਕਰਨੀ ਜੋਗਾ ਮੈਂ ਹੈ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸਾਨੂੰ ਸਾਧ ਸੰਗਤ ਦੇ ਲੜ ਲਾ ਦਿਓ, ਇਸ ਬਿਖਮ ਨਦੀ ਨੂੰ ਅਸੀਂ ਵੀ ਤਰ ਜਾਈਏ। ਦੂਜਿਆਂ ਵੱਲ ਵੇਖ ਕੇ ਸਾਨੂੰ ਹੌਸਲਾ ਹੋ ਜਾਵੇ। ਛੈਲ ਲੰਘਦੇ ਪਾਰ ਗੋਰੀ ਮਨ ਤੀਰਿਆ। ਵੱਡੇ ਵੱਡੇ ਛੈਲ ਗੱਭਰੂ ਜਵਾਨ ਦਰਿਆ ਪਾਰ ਕਰ ਗਏ, ਉਹਨਾਂ ਨੂੰ ਵੇਖ ਕੇ ਮੈਨੂੰ ਨਿਮਾਣੀ ਜਿੰਦ ਨੂੰ ਵੀ ਆਸਰਾ ਮਿਲ ਜੇ, ਢਾਰਸ ਮਿਲ ਜੇ, ਹੌਸਲਾ ਮਿਲ ਜੇ। ਛੈਲ ਲੰਘਦੇ ਪਾਰ ਗੋਰੀ ਮਨ ਤੀਰਿਆ। ਪਾਤਸ਼ਾਹ ਫਰਮਾਉਂਦੇ ਨੇ ਇਸ ਬਿਖਮ ਨਦੀ ਨੂੰ ਆਗੈ, ਬਿਖਮ ਨਦੀ, ਇਹ ਜਿਹੜੀ ਬਿਖਮ ਨਦੀ ਆ ਸਾਡੇ ਸਾਹਮਣੇ ਆ। ਮਹਾਰਾਜ ਨੇ ਇਹਨੂੰ ਚਾਰ ਨਦੀਆਂ ਵੀ ਕਿਹਾ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਵਿਕਾਰਾਂ ਦੇ ਸਮੁੰਦਰ ਵਿੱਚ ਅਸੀਂ ਤੈਰਦੇ ਹਾਂ, ਇਹਦੇ 'ਚ ਹੀ ਆਪਾਂ ਡੁੱਬਦੇ ਹਾਂ। ਤਾਰਦਾ ਕੌਣ ਹੈ? ਜੋ ਗੁਰੂ ਦੇ ਲੜ ਲੱਗਾ। ਡੁੱਬਦਾ ਕੌਣ ਹੈ? ਜਿਹੜਾ ਆਪਦੇ ਯਤਨਾਂ 'ਤੇ ਰਹਿ ਜਾਂਦਾ। ਜੇ ਤੇ ਯਤਨ ਕਰਤ ਤੇ ਡੁੱਬੇ, ਭਵ ਸਾਗਰ ਨਹੀਂ ਤਾਰਿਓ ਰੇ। ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਅਰਦਾਸ ਕਰਨ ਵਾਲਾ ਮਨੁੱਖ ਇਹਦੇ 'ਚੋਂ ਬਚਦਾ। ਥੋੜ੍ਹੇ ਦਿਨ ਪਹਿਲਾਂ ਪ੍ਰਵਾਨਾ ਜੀ ਨੇ ਵਿਚਾਰ ਕਰਦਿਆਂ ਇੱਕ ਬਚਨ ਸਾਂਝਾ ਕੀਤਾ ਸੀ। ਕਿਸੇ ਮਨੁੱਖ ਨੇ ਕਿਹਾ, ਮੈਂ ਹਉਮੈ 'ਤੇ ਲੇਖ ਲਿਖਿਆ ਅਤੇ ਮੇਰੇ ਵਰਗਾ ਲੇਖ ਨਹੀਂ ਕਿਸੇ ਨੇ ਲਿਖਿਆ ਹਉਮੈ ਦੇ ਉੱਤੇ। ਕਹਿੰਦੇ ਕਿਧਰੋਂ ਕਿਧਰੋਂ ਰਾਹ ਬਣਾ ਕੇ ਆਉਂਦੀ ਹੈ। ਲੋਹੇ ਦੀ ਰੇਤੀ ਨਾਲ ਖੁਰਚ ਕੇ ਜੰਗਾਲ ਨੂੰ, ਜਰ ਨੂੰ ਉਤਾਰਿਆ ਜਾ ਸਕਦਾ, ਪਰ ਰੇਤੀ ਨੂੰ ਵੀ ਜਰ ਲੱਗ ਜਾਂਦੀ। ਜਿਹੜੀ ਲੋਹੇ ਦੀ ਪੱਤੀ ਨਾਲ ਖੁਰਚ ਕੇ ਜੰਗਾਲ ਉਤਾਰਿਆ ਜਾ ਸਕਦਾ, ਉਸ ਲੋਹੇ ਦੀ ਪੱਤੀ ਨੂੰ ਵੀ ਜੰਗਾਲ ਲੱਗਦਾ। ਸੇਵਾ ਨਾਲ ਹਉਮੈ ਮਰ ਜਾਂਦੀ, ਪਰ ਸੇਵਾ ਨਾਲ ਵੀ ਹਉਮੈ ਹੋ ਜਾਂਦੀ। ਗੁਰੂ ਮਹਾਰਾਜ ਨੇ ਕਿਹਾ ਹੈ, ਇਹ ਏਡੀ ਸੂਖਮ ਹੈ, ਇਹਦਾ ਪਤਾ ਨਹੀਂ ਕਿੱਧਰੋਂ ਆ ਜਾਂਦੀ ਹੈ। ਇਸ ਕਰਕੇ ਜਿਸ ਇਨਸਾਨ ਨੇ ਆਪਦੇ ਜ਼ਿਆਦਾ ਹੱਥ ਪੈਰ ਮਾਰੇ, ਉਹ ਜ਼ਿਆਦਾ ਡੁੱਬਦਾ ਹੈ। ਜਿਹਨੇ ਮਾਲਕ ਅੱਗੇ ਅਰਦਾਸ ਕੀਤੀ, ਉਹ ਇਹਨਾਂ ਤੋਂ ਬਚ ਜਾਂਦਾ। ਸੱਚੇ ਪਾਤਸ਼ਾਹ ਨੇ ਵੇਖਿਆ ਕਿ ਵੱਡੇ ਵੱਡੇ ਗਿਆਨੀ ਡੁੱਬ ਗਏ, ਵੱਡੇ ਵੱਡੇ ਧਿਆਨੀ ਡੁੱਬ ਗਏ, ਵੱਡੇ ਵੱਡੇ ਜਿਹੜੇ ਤਪਸਵੀ ਡੁੱਬ ਗਏ, ਤਾਂ ਫਿਰ ਆਪਾਂ ਕੀ ਮੰਨੀਏ ਕਿ ਤਰਿਆ ਕੌਣ? ਤਾਂ ਉਹਨਾਂ ਨੇ ਅਖੀਰ 'ਤੇ ਉਹਦਾ ਹੱਲ ਤੱਤ ਕੱਢ ਕੇ ਦੱਸਿਆ ਵੀ ਬਖਸ਼ਿਸ਼ ਵਾਲਾ ਤਰਿਆ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ, ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਪ੍ਰਭ ਕਿਨ ਹੀ ਜਾਤਾ। ਭਗਵਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੈ ਰਾਤਾ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਗ੍ਰਸਤੀ ਗ੍ਰਸਤ ਧਰਮਾਤਾ, ਕਾਪੜੀ ਕਵਤੇ ਜਾਗੂਤਾ। ਅਣ ਕਈ ਪ੍ਰਕਾਰ ਦੇ ਹਨ, ਪਰ ਬਚਿਆ ਕੌਣ? ਕਹਿੰਦੇ ਜਿਸ ਮੇਲੇ ਸੋ ਭਗਤਾ, ਮਿਲਦਾ ਉਹੀ ਆ ਜਿਹਨੂੰ ਉਹ ਆਪ ਮਿਲਾਉਂਦਾ ਹੈ। ਅਤੇ ਮਿਲਾਉਂਦਾ ਕੌਣ ਹੈ? ਜਿਹੜਾ ਉਹਨੂੰ ਕਹਿ ਦੇ ਕਿ ਮੈਂ ਸੱਚੇ ਪਾਤਸ਼ਾਹ तेरी शरण च आया हाँ। मैनू साध संगत कै अंचल लावो, बिखम नदी जाए तरणी, इस बिखम नदी नू तर जावा, मैनू साध संगत दे लड़ ला दियो जी।
सुख संपत माया रस मीठे, एह नहीं मन मह धरनी।
साध संगत विच आउण तो रोकदा कौन है, साडे दुनिया दे रस कस ते स्वाद। ते महाराज ने उहदा जवाब दिता है नाल दी नाल है कि जिन्ने सुख ने संपत्ति दे जायदाद दे ऐशो इशरत दे सुख ने, माया दे जिन्ने रस हन, ये सारे दे सारे मिठे लगते ने, पर जिहड़े मालक दे परमेशर दे दास ने सेवक ने ये नहीं मन मैं धरनी, वह इन्हां नूं अपने मन विच नहीं वसाउंदे, वह अपने मन विच इन्हां रसां नाल स्वाद नहीं पाउंदे। रारा रस निराश कर जाणिया, जद तक ये रस नहीं मरदे, असीं कोई भी इंसान है, कोई बंदा सच ते चलिया, कोई उल्ट चलिया, कोई कौम दे भले च खड़ गया, कोई कौम दे विरोध च खड़ गया, बंदे नूं चलाउंदा कौन आ, इहदे स्वाद ही चलाउंदे आ ना, जमीना दे जायदादा दे राज भाग दे कुर्सियां दे, ये रस कासी सानू भजाई फिरदे आ। रारा रस निरस कर जाणिया, जदों इन्हां रसां चों बंदा निकलूगा, जिद्दां सिख कहिंदे सी वी नवाबी जोड़ियां च पई आ ते पई रहे, सानू गुरु दे चरणां चों सारा कुछ मिल गया, असीं गुरु दे चरणां तों सारा कुछ वार सकदे आ। भाई नंद लाल जी ने लिखिया, सब दीन गुरु घर वारनंग, सभन सिर गुर अवतारनंग, सदका सरबत साध संगता, सतगुर ते हर नाम मंगता। वी मैं सारा कुछ गुरु तों वार दिना, बड़ी लंबी लिस्ट दिती उन्होंने जोत बगास दे विच, वी सारा कुछ ही छड्डिया, बस गुरु दे चरणां नाल प्यार बनिया रहे। जदों बंदे दे रस कासी नहीं मुके, वह बंदा उधरों ही वेला नहीं होया, तो वह किवें मालक नाल प्यार पाएगा, तो किहड़े वह भगती दे राह ते तुरेगा, तो किहड़ी वह कुरबानी करेगा। गुरु साहब जी ने बंदे की असली नब्ज़ नूं फड़िया है, जीण की आस है, मरण का डर है, पहला इहो मकाइए, मरने की चिंता नहीं, जीवन की नहीं आस, तो जीवन किसे बन्ने लगेगा। गुरु साहब जी इत्थे फरमाउंदे ने कि साध संगत दे लड़ लग के असीं तर सकते हाँ, पर जदों साध संगत विच आउणा है, सानू इधर आउण तो रोकूगा कौन, साडे मन दे रसां कसां स्वादां ने रोकणा। तां सुख संपत माया रस मीठे, ये नहीं मन मैं धरनी, अकाल पुरख के जो सेवक हैं, वो जो दास हैं, वो इन्हां रसां कसां नूं अपने मन विच नहीं लियाउंदे।
हर दर्शन त्रिपत नानक दास पावत, हर नाम रंग अभरनी।
वाहिगुरु के दर्शनों विच ही उन्हां नूं तृप्ति लभदी है, दर्शनों के विच ही वो रजदे ने, अते प्रभु दे नाम दा रंग, नाम दा प्यार, यही उन्हां दा भरण, उन्हां दा गहना है, रब दा नाम ही उन्हां दा गहना आ, ते नाम नाल वाहिगुरु दे दर्शनां विच ही उन्हां दी तृप्ति है। गुरु गोबिंद सिंह महाराज दे नाल जिन्ने सिंघ सन, उन्हां दे वास्ते गुरु दे चरणां तों जान निछावर करन दा चाह सी, लालच आले दुआले सुख सहूलतां दे बहुत उन्हां दे आले दुआले भी होणगे, ना उन्हां कोई लालच मन्निया, ना उन्हां कोई डर मन्निया, छोटे छोटे गुरु पातशाह दे साहिबजादे भी नीहां च खड़ गए। बंदे नूं जां ते आसां ते जां अंदेसे दो चीज़ां डोबदियां, आसां सुख दियां ते अंदेसे दुख दे, सुखां दी आस या दुखां दा डर आ, यही चीज़ां इंसान नूं भटकाउंदियां ने। दुनिया के रसां कसां तों जिहड़ा उपर उठदा उही गुरु के दसे मार्ग के उत्ते चल सकदा। अपने रसां कसां स्वादां स्वार्थां दे वास्ते कौन कदों डोल जे, बदल जे, भटक जे, उहदा कोई पता नहीं। मालक की कृपा होवे, पूर्ण पद तक कोई पहुंचे ते पूर्ण पुरख नहीं डोला ने। सिख की अरदास की है कि महाराज तुहाडे दर्शन चाहिए और कुछ नहीं चाहिए। अज की पंक्ति शब्द की अखीरली की है, हर दर्शन तृप्त नानक दास पावत, प्रभु का दास उहदे दर्शनां दे विचों तृप्ति भालदा है। बाकी चीज़ां भी चलो आपां संसारी लोग हाँ, वह भी मंग सकते हैं, पर सब तो वड्डी मंग दर्शनां दी है। यह सुखमनी साहब जी की बाणी दे विच एक पौड़ी है, आप जी विचार कर लो, कोई मंगदा चार पदार्थ, उन्हूं कहिंदे चार पदार्थ जे को मंगे साध जना की सेवा लागे, जे को अपना दुख मिटावे हर हर नाम हृदय साध गावे, जे को अपनी शोभा लोरै, बंदा शोभा भी चाहुंदा, अजकल तो दुनिया शोभा के चक्कर च पता नहीं की कोई बोल के पा रहा, कोई निंदा कर रहा, कोई कुछ कर रहा भी दुनिया च मशहूर हो जाइए। महाराज कहिंदे मशहूर होने की तेरी भावना माड़ी नहीं, पर तेरा तरीका गलत आ, तू मशहूर होना चाहुंदा तो चंगे लोगों की संगत च जा, तो निम्रता ना चल, वेखी तू कि मशहूर हों। जे को अपनी शोभा लोरै साध संग ए हौमै छोरै, ਸਾਧੂਆਂ ਦੀ ਭਲਿਆਂ ਦੀ ਸੰਗਤ ਵਿੱਚ ਜਾ ਅਤੇ ਨੀਵਾਂ ਹੋ ਜਾ, ਸੋਭਾ ਤੇਰੀ ਸਾਰੇ ਸੰਸਾਰ 'ਚ ਫੈਲੂਗੀ। ਬੰਦਾ ਕਹਿੰਦਾ ਸੰਗਤ ਵੀ ਭੈੜਿਆਂ ਦੀ ਕਰਨੀ ਆ ਅਤੇ ਚੱਲਣਾ ਵੀ ਆਕੜ ਕੇ ਆ ਅਤੇ ਫਿਰ ਸੋਭਾ ਵੀ ਹੋਈ ਜਾਵੇ, ਉਹ ਤਾਂ ਹੋ ਨਹੀਂ ਸਕਦੀ। ਆਸਾ ਕੀ ਵਾਰ 'ਚ ਮਹਾਰਾਜ ਨੇ ਲਿਖਿਆ, ਜਿਹਾ ਘਾਲੇ ਘਾਲਣਾ ਅਤੇ ਵੇਹੋ ਨਾਓ ਪਚਾਰੀ ਹੈ। ਸਾਨੂੰ ਲੱਗਦਾ ਵੀ ਸਾਡੇ ਨਾਂ ਦਾ ਪ੍ਰਚਾਰ ਬੜਾ ਗਲਤ ਹੋ ਗਿਆ, ਤੁਹਾਡੇ ਨਾਮ ਦਾ ਪ੍ਰਚਾਰ ਉਹੀ ਹੋਵੇਗਾ ਜੋ ਤੁਹਾਡੀ ਘਾਲਣਾ ਹੋਏਗੀ। ਇਕੱਲੀ ਦੁਨੀਆਂ ਦੀ ਉਸਤਤ ਨਿੰਦਿਆ ਤੁਹਾਡਾ ਨਾ ਕੁਝ ਵਿਗਾੜ ਸਕਦੀ ਨਾ ਕੁਝ ਸਵਾਰ ਸਕਦੀ ਹੈ, ਤੁਹਾਡੀ ਘਾਲਣਾ ਕੀ ਹੈ ਉਹਨੇ ਦੱਸਣਾ। ਜਿਹਾ ਘਾਲੇ ਘਾਲਣਾ ਅਤੇ ਵੇਹੋ ਨਾਓ ਪਚਾਰੀ ਹੈ, ਜਿਹੋ ਜੀ ਸਾਡੀ ਘਾਲਣਾ ਹੋਊਗੀ ਉਹੋ ਜਿਹਾ ਸਾਡੇ ਨਾਮ ਦਾ ਪ੍ਰਚਾਰ ਹੋਜੂਗਾ। ਜੇ ਚੰਗੀ ਘਾਲਣਾ ਘਾਲਾਂਗੇ ਤਾਂ ਸ਼ੋਭਾ ਹੋਜੂਗੀ, ਨਹੀਂ ਚੰਗੀ ਘਾਲਣਾ ਘਾਲਾਂਗੇ ਤਾਂ ਨਹੀਂ ਹੋਊਗੀ। ਮਹਾਰਾਜ ਕਹਿੰਦੇ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ, ਜੇ ਕੋ ਜਨਮ ਮਰਨ 'ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰੈ। ਅਖੀਰ 'ਤੇ ਕੀ ਲਿਖਿਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਵੀ ਜਿਹਨੂੰ ਦਰਸ਼ਨਾਂ ਦੀ ਪਿਆਸ ਆ ਉਹ ਤਾਂ ਕਹਿੰਦਾ ਸਿਰੇ 'ਤੇ ਪਹੁੰਚ ਗਏ ਨਾ, ਉਹ ਤਾਂ ਮਹਾਰਾਜ ਕਹਿੰਦੇ ਵੀ ਸਿਰੇ 'ਤੇ ਪਹੁੰਚ ਗਿਆ। ਉਹਦੇ 'ਤੇ ਕਹਿੰਦੇ ਮੈਂ ਬਲਿਹਾਰ ਜਾਂਦਾ ਵੀ ਜਿਹਨੂੰ ਦਰਸ਼ਨਾਂ ਦੀ ਪਿਆਸ ਆ, ਭਰਾਵਾ ਤੈਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕਰਨਾ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਇੱਥੇ ਮਹਾਰਾਜ ਕਹਿੰਦੇ ਨੇ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਉਸ ਮਾਲਕ ਨਾਮ ਰੰਗ ਆਭਰਣੀ, ਨਾਮ ਦਾ ਰੰਗ ਪਿਆਰ ਹੀ ਉਹਨਾਂ ਦਾ ਅਸਲੀ ਗਹਿਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਤਿਗੁਰੂ ਪਾਤਸ਼ਾਹ ਮਿਹਰ ਕਰਨ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੀਏ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਨੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।